دوہرا شری ست گر ہر رائے جی، لاکھوں سکھ ادھار، ست نام دے تر بھگت کرے پور پر پار۔
واہ گرو جی کا خالصہ، واہ گرو جی کی فتح۔ پرم ستکار یوگ، سنمان یوگ، گرو کا خاص روپ، گرو خالصہ، ساتھ سنگت، جن کے بھاگ بڑے ہیں پائی، تن سادھو سنگ مکھ جرے، وڈیا بھاگاں والے ہو دین دنیا دے مالک، دساں پاتشاہیاں دی آتمک جاگدی جوت، ستگر بانی پرکھ پرکھوتم، بانی سوچت لاوے گو، گربانی سنت میرا من دربیا، من پینا نج کریا وے گو۔ ایسے ستگرو شری گرو گرنتھ صاحب جی مہاراج جی دے پوتر چرنا کملا چ نویں پاتشاہ धन गुरु तेग बहादुर साहब जी महाराज जी दे पवित्र पावन स्थान गुरुद्वारा श्री दुख निवारण साहब दे पावन पावन पवित्र दरबार अंदर संध्या वेले दे सजे हुए दीवाना च हाजरियां भर के एकत्र होके सतगुरु श्री गुरु हर राय साहब जी दा पवित्र इतिहास बहुत ही श्रद्धा भावना ते अदब नाल सरवण कर रहे। जगत गुरु पिता श्री गुरु हर राय साहब जी महाराज कीरतपुर साहब विखे विराजमान हन। एक दिन दोपहर दे समय पलंगे ते विराजे हुए सन कि दो सिख गुरबाणी दा कीर्तन करदिआं पहुंचे। कीर्तन दी आवाज सुन के बड़ी काली नाल सतगुरु जी पलंगे तो उठे, तो पलंगे तो उठन समय सतगुरां दे गोडे ते पलंगे दे पावे दी छूल लग गई। सिखां ने बेनती कीती, महाराज बाणी तां तुहाडी है, इन्नी काल आप जी ने क्यों कीती? महाराज जी कहण लगे, असीं अपने सिखां नूं मर्यादा दसना चाहुंदे हां कि गुरबाणी दा भय रखना है, गुरबाणी दा अदब रखना, क्योंकि भय तों बिना भगती प्राप्त नहीं हुंदी, भगती बिना ज्ञान नहीं मिलदा, ते ज्ञान बिना मुक्ति नहीं प्राप्त हुंदी, और मुक्ति तों बिना आनंद दे विच लीन नहीं हुंदा, आनंद प्राप्त नहीं हुंदा। ये सारी श्रृंखला है, इस करके भय जरा रखना गुरबाणी दा, असीं अपने सिखां नूं सिखा रहे हां। जेड़ा सिख भय रखदा गुरबाणी दा उही सिख है, जेड़ा गुरबाणी दा भय नहीं रखदा, अदब नहीं रखदा, वह साडा सिख ही नहीं है। वचन उचारिया महाराज जी ने, जिन भय अदब ना बाणी धारा, जानो सो सिख नाहे हमारा। जेड़ा गुरबाणी दा पै नहीं रखदा, अदब नहीं रखदा, वह साडा सिख ही नहीं है। फिर महाराज जी ने भी वचन कीता कि जागे हुए मना दी ये निशानी है, मन जागे की यह निशानी, त्रय लागे सतगुर की बानी। जिन्हां दे मन जागे हुए ने उन्हां नूं गुरु की बाणी प्यारी लगती है, उन्हां नूं गुरबाणी बड़ी मिठी लगती है, जिन्हां दे मन अंदरों सुरतियां जागियां हुईयां। ए वचन गुरु हर राय साहब ने कीते ते एक दिन घोड़े ते चढ़ के महाराज जी शिकार खेडण ले गए। एक पहाड़ दी चोटी ते जा चढ़े ने, बड़ा उच्चा पहाड़ है, उहदे सिखर ते जा खलोते, किन्ना चिर उत्थे खलोते रहे, ਨਾਲ ਜਿਹੜੇ ਸਿੱਖ ਸੀ ਉਹ ਖਲੋਤੇ ਥੱਕ ਗਏ, ਉਹਨਾਂ ਬੇਨਤੀ ਕੀਤੀ ਮਹਾਰਾਜ ਇੱਥੇ ਖਲੋਤੇ ਕੀ ਤੱਕ ਰਹੇ ਹੋ? ਗੁਰੂ ਹਰਿਰਾਏ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਖੋ, ਅਸੀਂ ਵੇਖ ਰਹੇ ਹਾਂ ਪਖੰਡ ਦਾ ਖੰਡਨ ਕਰਕੇ ਜਿਹੜਾ ਜਹਾਜ਼ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ ਉਹ ਜਹਾਜ਼ ਫੁੱਟ ਗਿਆ ਹੈ, ਉਹ ਜਹਾਜ਼ ਟੁੱਟ ਗਿਆ ਹੈ, ਉਹ ਖਿੰਡ ਗਿਆ, ਕਈ ਹਿੱਸਿਆਂ ਵਿੱਚ ਵੰਡਿਆ ਗਿਆ, ਅਸੀਂ ਇਹ ਵੇਖ ਰਹੇ ਹਾਂ। ਸੁਣ ਕੇ ਸਿੱਖ ਥੋੜਾ ਜਿਹਾ ਡਰ ਗਏ, ਕਹਿਣ ਲੱਗੇ, ਮਹਾਰਾਜ ਇਹ ਜਹਾਜ਼ ਇਕੱਠਾ ਕਦੋਂ ਹੋਵੇਗਾ? ਸਤਿਗੁਰਾਂ ਨੇ ਬਚਨ ਕੀਤਾ, ਭਾਈ ਸਿੱਖੋ, ਹੁਣ ਦਸਵੇਂ ਜਾਮੇ ਚ ਇਕੱਠਾ ਕਰਾਂਗੇ। ਇਹ ਜਿਹੜਾ ਜਹਾਜ਼ ਖਿੰਡਿਆ ਹੋਇਆ, ਬਹੁਤੇ ਹਿੱਸਿਆਂ ਵਿਚ ਵੰਡਿਆ ਹੋਇਆ, ਇਸ ਜਹਾਜ਼ ਨੂੰ ਹੁਣ ਅਸੀਂ ਆਪਣੇ ਦਸਵੇਂ ਜਾਮੇ ਵਿਚ ਇਕੱਠਾ ਕਰਾਂਗੇ। ਉਦੋਂ ਜਿਹੜੇ ਮਸੰਦ ਨੇ, ਜਿਨ੍ਹਾਂ ਨੇ ਆਪੋ ਆਪਣੇ ਮਤ ਚਲਾ ਲਏ ਨੇ, ਆਪਣੀ ਮਰਜ਼ੀ ਨਾਲ ਗੁਰੂ ਬਣਾਉਣਗੇ, ਪਖੰਡ ਦਾ ਵਿਖਾਵਾ ਕਰਨਗੇ, ਮਾਇਆ ਧਾਰੀ ਲੋਭੀ ਲਾਲਚੀ ਬਿਰਤੀ ਰੱਖਣਗੇ, ਉਨ੍ਹਾਂ ਸਾਰਿਆਂ ਨੂੰ ਦੰਡ ਅਸੀਂ ਦਸਵੇਂ ਜਾਮੇ ਚ ਦੇਵਾਂਗੇ। ਉਦੋਂ ਫਿਰ ਅਸੀਂ ਪੰਥ ਤਿਆਰ ਕਰਾਂਗੇ, ਜਿਹੜਾ ਉਸ ਪੰਥ ਦੇ ਜਹਾਜ਼ ਤੇ ਸਵਾਰ ਹੋਵੇਗਾ ਉਹਨੂੰ ਪਾਰ ਉਤਾਰਾਂਗੇ, ਪੂਰ ਭਰ ਭਰ ਕੇ ਉਨ੍ਹਾਂ ਨੂੰ ਪਾਰ ਉਤਾਰਾਂਗੇ, ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ। ਇਹ ਬਚਨ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਨੇ ਕੀਤੇ ਹਨ ਔਰ ਵਾਪਸ ਸ੍ਰੀ ਕੀਰਤਪੁਰ ਸਾਹਿਬ ਆਏ ਨੇ। ਆਓ ਮਹਾਰਾਜ ਜੀ ਦਾ ਹੋਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ। ਲਾਖੋਂ ਸਿੱਖ ਉਧਾਰ।
ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ। ਦੀਨ ਤੇ ਦੁਨੀਆਂ ਦੇ ਮਾਲਕ ਨੇ, ਵਾਲੀਏ ਦੋ ਜਹਾਨ ਨੇ, ਨੂਰੇ ਸਰਬਰੇ ਕਾਇਨਾਤ ਹਨ। ਐਸੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਇੱਕ ਦੋ ਜਾਂ ਚਾਰ ਸਿੱਖਾਂ ਦਾ ਨਹੀਂ, ਲੱਖਾਂ ਸਿੱਖਾਂ ਦਾ ਉਧਾਰ ਕੀਤਾ। ਲੱਖਾਂ ਨੂੰ ਗਿਣਤੀ ਕੋਈ ਨਹੀਂ। ਪੰਡਿਤ ਨਿਹਾਲ ਸਿੰਘ ਹੋਣਾ ਨੇ ਲਿਖਿਆ, ਉਹ ਕਹਿੰਦਾ, ਤਾਰੇ ਗਿਣੇ ਜਾਤ ਤੇਰੇ, ਤਾਰੇ ਨਾ ਗਿਣਾਤ ਹੈ। ਹੇ ਸਤਿਗੁਰੂ, ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਜਿੰਨੇ ਤੁਸੀਂ ਤਾਰ ਦਿੱਤੇ ਨੇ ਉਹ ਨਹੀਂ ਗਿਣੇ ਜਾ ਸਕਦੇ। ਕਿਉਂਕਿ ਸਤਿਗੁਰੂ ਜੀ ਨੇ ਤਾਰਨ ਵੇਲੇ ਕੱਲੇ ਮਨੁੱਖ ਥੋੜੀ ਤਾਰੇ ਨੇ। ਸਤਿਗੁਰੂ ਜੀ ਜਦੋਂ ਤਾਰਨ ਤੇ ਆਏ ਤੇ ਫਿਰ ਪਸ਼ੂ ਪ੍ਰੇਤ ਵੀ ਤਾਰ ਦਿੱਤੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਇਹ ਮੇਰੇ ਸਤਿਗੁਰਾਂ ਦਾ ਸੁਭਾਅ ਹੈ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਕਥਾ ਲਿਖ ਰਹੇ ਨੇ, ਆਰੰਭ ਕਰ ਰਹੇ ਨੇ ਸੂਰਜ ਪ੍ਰਕਾਸ਼ ਵਿਚ। ਇਹ ਬਾਈਵਾਂ ਅੰਸੂ ਦਸਵੀਂ ਰਾਸ ਦਾ ਆਰੰਭ ਕਰ ਰਹੇ ਨੇ ਤੇ ਕਹਿੰਦੇ, ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਲੱਖਾਂ ਸਿੱਖਾਂ ਦਾ ਉਧਾਰ ਕੀਤਾ ਹੈ।
ਸਤਨਾਮ ਦੇ ਕਰ ਭਗਤ ਕਰੇ ਪੂਰ ਪਰ ਪਾਰ।
ਸੱਚਾ ਨਾਮ ਦੇ ਕੇ ਆਪਣੇ ਸਿੱਖਾਂ ਨੂੰ ਔਰ ਉਹਨਾਂ ਨੂੰ ਭਗਤੀ ਦੇ ਕੇ, ਉਨ੍ਹਾਂ ਨੂੰ ਅਕਾਲ ਪੁਰਖ ਦਾ ਭਗਤ ਬਣਾ ਕੇ ਪੂਰਾ ਦੇ ਪੂਰ ਭਰ ਕੇ ਪਾਰ ਉਤਾਰੇ। ਜਿਵੇਂ ਇੱਕ ਹੁਣ ਮੰਨ ਲਓ ਵੀ 50 ਬੰਦੇ ਬਹਿ ਸਕਦੇ ਨੇ ਕਿਸ਼ਤੀ ਤੇ ਜਾਂ ਬੇੜੀ ਤੇ ਜਿਹੜੇ ਉਹ 50 ਬੰਦੇ ਬੇੜੀ ਤੇ ਬੈਠੇ ਨੇ, ਉਨ੍ਹਾਂ ਨੂੰ ਇੱਕ ਵਾਰੀ ਨਦੀ ਤੋਂ ਪਾਰ ਉਤਾਰਨ ਨੂੰ ਕਹਿੰਦੇ ਨੇ ਪੂਰ ਭਰ ਕੇ ਪਾਰ ਉਤਾਰ ਦਿੱਤਾ। ਇੱਕ ਪੂਰ ਉਤਾਰ ਦਿੱਤਾ, ਫਿਰ ਦੁਬਾਰਾ ਫਿਰ ਆ ਕੇ ਦੂਜਾ, ਫਿਰ ਤੀਜਾ। ਕਹਿੰਦੇ ਏਦਾਂ ਗੁਰੂ ਹਰਿ ਰਾਏ ਸਾਹਿਬ ਨੇ ਪਤਾ ਨੀ ਕਿੰਨੇ ਕੀ ਪੂਰ, ਲੱਖਾਂ ਲੋਕਾਂ ਦੇ ਪੂਰ ਭਰ ਭਰ ਕੇ ਨਾਮ ਰੂਪੀ ਜਹਾਜ਼ ਤੇ, ਸੱਚੇ ਨਾਮ ਰੂਪੀ ਜਹਾਜ਼ ਤੇ ਸਵਾਰ ਕਰਕੇ ਪਤਾ ਨੀ ਕਿੰਨੇ ਕੁ ਪੂਰਾਂ ਦੇ ਪੂਰ ਪਾਰ ਉਤਾਰ ਦਿੱਤੇ ਹਨ।
جو پئی نج شریر کو پک کر انت.
ہن گرو ہر رائے صاحب جی مہاراج جی نے ویکھیا کہ ستگراں دے شریر دا انتم سما نیڑے آ گیا. ستگرو گرو ہر رائے صاحب جی ہن جوتی جوت سمانا چاہندے نے. 33 کو سال دی عمر سی ستگراں دی اس سمے. تو مہاراج گرو ہر رائے صاحب جی نے بچار کیتی ہے کہ ہن ساڈے شریر دا انتم سما نیڑے آ پہنچیا ہے.
چتوت چت ست گر بھگوانت.
جگت گرو بھگوانت سارے سنسار دے سرشتی دے مالک ستگرو جی اپنے چت وچ انیکاں پرکار دیاں چتونیاں نوں چتبدے تے سوچدے ہن.
بیس الپ میں گن تے مہا.
عمر تھوڑی ہے پر گن بہت وڈے نے ستگراں اندر. بےنت گناں دے مالک نے. اسی طرح گرو ہر رائے صاحب نے ویکھیا کہ ساڈے تو بعد اسی جنہاں نوں گرو تھاپنا گرو بناونا گرو ہر کرشن صاحب انہاں دی عمر پاویں چھوٹی ہے شریر کر کے عمر کر کے پاوے چھوٹے نے پر او گنا کر کے بےنت ہن.
تخت بٹھاون کو چت چاہا.
اور گرو ہر کرشن صاحب جی مہاراج جی نو گرو ہر رائے صاحب تخت تے بٹھانا چاہندے نے. گرتا گدی دے رتھ اتے شری گرو ہر کرشن صاحب جی مہاراج جی نو سوار کرنا چاہندے بالا پریتم گردیو نو.
پورب ار دکھن سکھ جے.
او گرو ہر رائے صاحب جی نے اس وقت سنگتاں نو سدے پتر بھیجے کیونکہ ستگرو نے جوتی جوت سمانا ہے تے گرو ہر کرشن صاحب نو گرتا گدی دینی ہے. تو گرتا گدی ساری سنگت وچ دینی اس کر کے سنگت نو ستگراں نے سدے بھیجے نے. پورب دیاں جڑیاں سنگتاں نے پورب دشا چ رہن والیاں جا پھر دکھن دشا وچ رہن والیاں جنیاں سنگتاں ہن.
پشچم اتر باسی تے.
جڑے پچھم دشا وچ تے اتر دشا دے وچ سنگت رہندی ہے گرو کے سکھ جڑے وسدے نے پورب پچھم تے اتر تے دکھن دشاواں وچ.
سب تھل ہوتے مسند مانے.
انہاں ساریاں تھاواں تے مسند رہندے نے. چاراں دشاواں وچ مسند نیکت کیتے ہوئے سی. انہاں مسنداں دا کام ہوندا سی کار وہار ہوندا سی کہ انہاں نے سنگت کولو دسواند دی مایا اکٹھی کرنی سنگت نو پریر کے گرو کر لے کے آنا. ایداں جڑے گرو گھر دے مسند چاراں دشاواں دے وچ پھیلے ہوئے سن.
لاکھوں تن لیتے کس تھانے.
او لکھاں روپیہ سنگت کولو گراندے سن مسند. لکھاں روپیہ سنگت کولو مایا دا دسواند دا جو گرسکھ دسوند کڈدے سن او دسوند دی مایا اکٹھی کردے سن.
لکھے حکم نامے گر پورے.
انہاں سارے مسنداں نو سنگت نو گرو ہر رائے صاحب پورے ستگراں نے حکم نامے بھیجے نے. ساری سنگت نو بلاون واسطے سدا پتر ستگرو سچے پاتشاہ جی نے حکم نامے جاری کیتے ہن.
دیکھتے آو ایہا حجورے.
حکم نامے چ ستگرو نے آگیا لکھ کے بھیجی ہے بھائی سنگت جی انہاں حکم نامے نو ویکھدیاں سار پڑھدیاں سار جنہ چھیتی ہو سکے جنہ جلدی ہو سکے چھیتی چل کے ساڈے دربار چ پہنچو. ساڈے کول سری کیرتپور صاحب آ کے کٹھے ہوو. اے آگیا گرو ہر رائے صاحب جی مہاراج جی نے حکم نامیاں وچ بھیجی ہے.
جے تک سنگت آوے سنگ.
مہاراج جی نے بھی حکم کیتا مسنداں نو مسند جڑے سن انہاں نو حکم نامے بھیجے نے کہ مسندو جنہ چھیتی ہو سکے گرو گھر پہنچو اور جنیاں سنگتاں تواڈے نال اکٹھیاں ہو کے آ سکدیاں نے اونیاں سنگتاں نو بھی نال اکٹھا کر کے لے کے آؤ.
آنو سرب حکار امنگ.
امنگ نال چاؤ نال جنی سنگت نو ود تو ود سنگت نو نال لیا سکدے ہو تو سنگتاں نو گرو گھر دے وچ اکٹھیاں کر کے لے کے آؤ کیونکہ اسی ایک وشیش حکم جاری کرنا ہے. جدو سنگت آئے گی تے ساری سنگت اکٹھ دے وچ اسی ایک وشیش کارج کرنا ہے ਉਸ ਵਿਸ਼ੇਸ਼ ਕਾਰਜ ਨੂੰ ਕਰਨ ਵਾਸਤੇ ਸੰਗਤ ਦੀ ਲੋੜ ਹੈ। ਇਸ ਕਰਕੇ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਘਰ ਵਿਚ ਪ੍ਰੇਰ ਕੇ ਲੈ ਕੇ ਆਉਣਾ ਹੇ ਮਸੰਦੋ ਇਹ ਤੁਹਾਡੀ ਜਿੰਮੇਵਾਰੀ ਹੈ।
ਲੇਕਰ ਹਲਕਾਰੇ ਗਨ ਦੋਰੇ,
ਜਿੱਦਾਂ ਗੁਰੂ ਹਰਿਰਾਏ ਸਾਹਿਬ ਨੇ ਹੁਕਮਨਾਮੇ ਭੇਜੇ ਨੇ, ਸਤਿਗੁਰਾਂ ਦੇ ਭੇਜੇ ਹੋਏ ਹੁਕਮਨਾਮੇ ਹਲਕਾਰੇ, ਜਿਹੜੇ ਹੁਕਮਨਾਮੇ ਲੈ ਕੇ ਜਾਣ ਦੀ ਡਿਊਟੀ ਨਿਭਾਉਂਦੇ ਸਨ, ਉਹ ਹਲਕਾਰੇ ਹੁਕਮਨਾਮੇ ਲੈ ਕੇ ਉੱਤਰ, ਦੱਖਣ, ਪੂਰਬ, ਪੱਛਮ ਚਾਰਾਂ ਦਿਸ਼ਾਵਾਂ ਵਿਚ ਸਤਿਗੁਰਾਂ ਦੇ ਹੁਕਮਨਾਮੇ ਲੈ ਕੇ ਗਏ ਹਨ।
ਪਹੁੰਚੇ ਜਾਏ ਸੋ ਜਿੱਤ ਕਿੱਤ ਠੋਰੇ,
ਕਿੱਧਰ ਕਿੱਧਰ ਜਿੱਥੇ ਜਿੱਥੇ ਮਸੰਦ ਰਹਿੰਦੇ ਨੇ, ਸੰਗਤ ਰਹਿੰਦੀ ਹੈ, ਉਥੇ ਉਥੇ ਗੁਰੂ ਪਾਤਸ਼ਾਹ ਦੇ ਹੁਕਮਨਾਮੇ ਲੈ ਕੇ ਉਹ ਹਲਕਾਰੇ ਦੂਤ ਪਹੁੰਚੇ ਹਨ।
ਸਹਿਤ ਮਸੰਦਨ ਸੰਗਤ ਸਾਰੀ,
ਬਹੁਤ ਸਾਰੇ ਮਸੰਦ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਉਹ ਹੁਕਮਨਾਮੇ ਜਾ ਕੇ ਇਨ੍ਹਾਂ ਹਲਕਾਰਿਆਂ ਨੇ ਦੂਤਾਂ ਨੇ ਜਾ ਕੇ ਸੁਣਾਏ ਹਨ।
ਪਹੁੰਚੇ ਕੀਰਤਪੁਰ ਹਕਾਰੀ,
ਔਰ ਜਾ ਕੇ ਦੱਸਿਆ ਕਿ ਭਾਈ ਗੁਰੂ ਕਾ ਹੁਕਮਨਾਮਾ ਆਇਆ, ਜਿੰਨਾ ਛੇਤੀ ਹੋ ਸਕੇ ਛੇਤੀ ਤੋਂ ਛੇਤੀ ਕੀਰਤਪੁਰ ਸਾਹਿਬ ਪਹੁੰਚੋ ਹੁਕਮ ਨੂੰ ਪੜ੍ਹਦਿਆਂ ਸਾਰ। ਤੋ ਸਤਿਗੁਰਾਂ ਦੇ ਹੁਕਮਨਾਮਿਆਂ ਨੂੰ ਵੇਖ ਕੇ, ਪੜ੍ਹ ਕੇ, ਸੁਣ ਕੇ ਸੰਗਤਾਂ ਨੇ ਉਸੇ ਵੇਲੇ ਤਿਆਰੀਆਂ ਕਰ ਲਈਆਂ। ਕਈ ਤਾਂ ਹੁਕਮ ਵੇਖਦਿਆਂ ਸਾਰ ਹੀ ਕੀਰਤਪੁਰ ਸਾਹਿਬ ਨੂੰ ਚੱਲ ਪਏ।
ਚੌਂ ਦਿਸ਼ਾਂ ਤੇ ਸੰਗਤ ਆਈ,
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਇਕੱਠੀਆਂ ਹੋ ਕੇ ਉੱਤਰ, ਦੱਖਣ, ਪੂਰਬ, ਪੱਛਮ ਚੌਂ ਦਿਸ਼ਾਵਾਂ ਚੋਂ ਸੰਗਤ ਇਕੱਠੀ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ।
ਸੁੰਦਰ ਅਨਕ ਉਪਾਇਨ ਲਿਆਈ,
ਅਨੇਕਾਂ ਪ੍ਰਕਾਰ ਦੀਆਂ ਬੜੀਆਂ ਸੋਹਣੀਆਂ ਤੇ ਸੁੰਦਰ ਭੇਟਾਵਾਂ ਉਹ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਗੁਰਸਿੱਖ ਹਾਜ਼ਰ ਹੋਏ ਹਨ।
ਆਪਣੇ ਆਪਣੇ ਅਵਸਰ ਪਾਏ,
ਆਪਣਾ ਆਪਣਾ ਸਮਾਂ ਪ੍ਰਾਪਤ ਕਰਕੇ, ਕਿਉਂਕਿ ਸਮੇਂ ਨਾਲ ਸਾਰਿਆਂ ਨੂੰ ਦਰਸ਼ਨ ਹੁੰਦੇ ਨੇ। ਕਹਿੰਦੇ ਲੈਣਾ ਲੱਗ ਗਈਆਂ ਸਿੱਖਾਂ ਦੀਆਂ ਦਰਸ਼ਨ ਕਰਨ ਵਾਲਿਆਂ ਦੀਆਂ, ਸਭ ਨੂੰ ਆਪੋ ਆਪਣੇ ਸਮੇਂ ਮੁਤਾਬਕ ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਨੇ।
ਦਰਸੈ ਸ਼੍ਰੀ ਸਤਿਗੁਰ ਹਰਿਰਾਏ,
ਜਗਤ ਗੁਰੂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਵਾਰੋ ਵੇਰੀ ਸਾਰੀ ਸੰਗਤ ਕਰ ਰਹੀ ਹੈ।
ਆਪ ਜਾਏ ਲੰਗਰ ਕੇ ਮਾਈ,
ਇਹਦਾ ਬੜੀਆਂ ਸੰਗਤਾਂ ਆ ਗਈਆਂ, ਇਕੱਠੇ ਹੋ ਗਏ ਬਹੁਤ ਸਾਰੇ ਸਿੱਖ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪ ਲੰਗਰ ਵਾਲੇ ਸਥਾਨ ਤੇ ਜਾ ਕੇ
ਕਰੇ ਆਹਾਰ ਅਨਕ ਬਿਦ ਤਾਈ,
ਸੰਗਤ ਵਿਚ ਬਹਿ ਕੇ ਸਤਿਗੁਰੂ ਜੀ ਭੋਜਨ ਛਕਦੇ ਨੇ। ਜਿੱਥੇ ਸੰਗਤ ਛਕਦੀ ਹੈ ਨਾ ਲੰਗਰ ਵਿਚ, ਉਥੇ ਹੀ ਪੰਗਤ ਵਿਚ ਬੈਠ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਰੀ ਸੰਗਤ ਵਿਚ, ਸਾਰੇ ਸਿੱਖਾਂ ਦੇ ਵਿਚ ਬਹਿ ਕੇ ਭੋਜਨ ਛਕਦੇ ਹਨ।
ਸੰਗਤ ਕੀ ਪੰਗਤ ਬੈਠਾਏ,
ਸਤਿਗੁਰਾਂ ਦੇ ਨਾਲ ਹੀ ਸਾਰੀ ਸੰਗਤ ਦੀ ਪੰਗਤ ਬਿਠਾ ਦਿੱਤੀ ਜਾਂਦੀ ਹੈ, ਸਾਰੇ ਸਿੱਖਾਂ ਦੀ ਪੰਗਤ ਬਿਠਾ ਦਿੱਤੀ ਜਾਂਦੀ ਹੈ।
ਨਿਜ ਘਰ ਤੇ ਸਭ ਕੋ ਤ੍ਰਿਪਤਾਏ,
ਸਤਿਗੁਰੂ ਜੀ ਭੋਜਨ ਛਕਦੇ ਨੇ, ਬਾਅਦ ਵਿਚ ਸਾਰੀ ਸੰਗਤ ਵਿਚ ਪ੍ਰਸ਼ਾਦਾ ਵਰਤਦਾ, ਭੋਜਨ ਵਰਤਦਾ, ਤੋ ਸਾਰੀ ਸੰਗਤ ਨੂੰ ਪੰਗਤ ਵਿਚ ਬਿਠਾ ਕੇ ਭਲੀ ਪ੍ਰਕਾਰ ਨਾਲ ਤ੍ਰਿਪਤ ਕੀਤਾ ਜਾਂਦਾ।
ਭਗਤ ਕਰੇ ਉਪਦੇਸ਼ ਵਿਸਾਲਾ,
ਔਰ ਭਗਤੀ ਦਾ ਉਪਦੇਸ਼ ਸਤਿਗੁਰੂ ਜੀ ਸੰਗਤ ਨੂੰ ਦਿੰਦੇ ਨੇ। ਜਦੋਂ ਸੰਗਤ ਵਿਚ ਬੈਠਦੇ ਨੇ ਤੋ ਗੁਰੂ ਹਰਿਰਾਏ ਸਾਹਿਬ ਜੀ ਭਗਤੀ ਦਾ ਉਪਦੇਸ਼ ਸਾਰੀ ਸੰਗਤ ਨੂੰ ਬਖਸ਼ਦੇ ਹਨ।
ਜਿਸ ਤੇ ਹੋਵੇ ਬਸੀ ਕਿਰਪਾਲਾ,
ਇਹੋ ਜਿਹਾ ਪਵਿੱਤਰ ਭਗਤੀ ਦਾ ਉਪਦੇਸ਼ ਦਿੰਦੇ ਜਿਸ ਭਗਤੀ ਕਰਕੇ ਸਤਿਗੁਰੂ ਜੀ ਵਸ ਵਿਚ ਆ ਜਾਂਦੇ ਨੇ। ਜੇ ਕੋਈ ਸਿੱਖ ਭਗਤੀ ਕਰਦਾ ਤੇ ਭਗਤੀ ਕਰਨ ਵਾਲੇ ਸਿੱਖ ਦੇ ਵਸ ਵਿਚ ਆ ਜਾਂਦੇ ਨੇ ਸਤਿਗੁਰੂ ਜੀ, ਐਸਾ ਜੋ ਭਗਤੀ ਵਿਚ ਵਸ ਆਉਣ ਦਾ ਉਪਦੇਸ਼ ਹੈ ਉਹ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਸੰਗਤ ਨੂੰ ਬਖਸ਼ਦੇ ਹਨ।
ਰਿਖੀ ਕੇ ਪ੍ਰੇਰੇ ਦੈਤ ਸੰਘਾਰਿਓ,
ਮਹਾਰਾਜ ਜੀ ਹੁਣ ਇੱਥੇ ਇੱਕ ਪੁਰਾਣਕ ਇਤਿਹਾਸ ਸੁਣਾਉਣ ਲੱਗੇ ਨੇ, ਪੁਰਾਣਕ ਕਥਾ ਸੁਣਾਉਣ ਲੱਗੇ ਨੇ। ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ, ਸਿੱਖੋ ਜਿਵੇਂ ਇੱਕ ਰਿਸ਼ੀ, ਇਸ ਰਿਸ਼ੀ ਦਾ ਨਾਂ ਸੀ ਉਤੰਗ, ਉਤੰਗ ਰਿਸ਼ੀ ਦੇ ਪ੍ਰੇਰਣ ਦੇ ਨਾਲ ਕਹਿੰਦੇ ਜਿਵੇਂ ਦਾਨਵ ਦਾ ਸੰਘਾਰ ਕੀਤਾ ਸੀ, ਧੁੰਦ ਰਿਸ਼ੀ, ਧੁੰਦ ਨਾਮਕ ਦਾਨਵ ਸੀ, ਉਸ ਧੁੰਦ ਦਾਨਵ ਦਾ ਹੰਕਾਰ ਤੋੜ ਕੇ ਓਹਨੂੰ ਮਾਰਿਆ ਸੀ, ਓਹਦਾ ਸੰਘਾਰ ਕੀਤਾ ਸੀ, ਉਹ ਪ੍ਰੇਮ ਦੇ ਵਸ ਹੋ ਕੇ ਕੀਤਾ ਹੈ।
ਸੰਗਤ ਪ੍ਰਤੀ ਪ੍ਰਸੰਗ ਉਚਾਰਿਓ,
ਸਾਰੀ ਸੰਗਤ ਪ੍ਰਤੀ ਮਹਾਰਾਜ ਜੀ ਨੇ ਪ੍ਰਸੰਗ ਉਚਾਰਨ ਕੀਤਾ, ਦੱਸਿਆ ਕਿ ਕਿਵੇਂ ਉਹ ਤੰਗ ਰਿਸ਼ੀ ਦੇ ਪ੍ਰੇਰਣ ਨਾਲ ਧੁੰਦ ਦਾਨਵ ਦਾ ਨਾਸ ਕੀਤਾ ਸੀ ਪ੍ਰਮਾਤਮਾ ਨੇ। ਧੁੰਦ ਮਨਾ ਦਾਨਵ ਜਿਹੜਾ ਧੁੰਦ ਨਾਮ ਦਾ ਰਾਖਸ਼ ਹੋਇਆ, ਉਸ ਰਾਖਸ਼ ਦਾ ਨਾਸ ਕੀਤਾ ਸੀ। ਉਹ ਸਾਰਾ ਇਤਿਹਾਸ, ਉਹ ਸਾਰੀ ਪੁਰਾਣਿਕ ਕਥਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਆਪਣੀ ਸੰਗਤ ਨੂੰ, ਆਪਣਿਆਂ ਸਿੱਖਾਂ ਨੂੰ ਸੁਣਾ ਕੇ ਕਹਿਣ ਲੱਗੇ।
ਅਸ ਕਾਰਜ ਜਗ ਦ੍ਰਿਸ਼ਟ ਨਾ ਪਰੇ,
ਮਹਾਰਾਜ ਜੀ ਕਹਿੰਦੇ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਜਗਤ ਵਿੱਚ ਨਜ਼ਰ ਨਹੀਂ ਆਉਂਦਾ, ਐਸਾ ਕੋਈ ਕੰਮ ਇਸ ਜਗਤ ਵਿੱਚ ਨਹੀਂ ਦਿਸਦਾ।
ਪ੍ਰੇਰੇ ਭਗਤ ਜੋ ਪ੍ਰਭ ਨੇ ਕਰੇ,
ਪਰਮੇਸ਼ਰ ਦੇ ਭਗਤ ਪ੍ਰੇਰਨਾ ਕਰਨ ਤੇ ਪ੍ਰਮਾਤਮਾ ਨਾ ਕਰੇ, ਐਸਾ ਕੋਈ ਕਾਰਜ ਜਗਤ ਵਿੱਚ ਨਜ਼ਰ ਨਹੀਂ ਆਉਂਦਾ ਕਿ ਪਰਮੇਸ਼ਰ ਦੇ ਭਗਤ ਪ੍ਰਮਾਤਮਾ ਨੂੰ ਪ੍ਰੇਰਨ ਤੇ ਪ੍ਰਮਾਤਮਾ ਉਹ ਕੰਮ ਨਾ ਕਰੇ। ਪ੍ਰਮਾਤਮਾ ਨੂੰ ਉਹ ਕੰਮ ਕਰਨਾ ਹੀ ਪੈਂਦਾ ਜੋ ਭਗਤ ਪ੍ਰੇਰਦੇ ਨੇ, ਜੋ ਪਰਮੇਸ਼ਰ ਦੇ ਪਿਆਰੇ ਪ੍ਰੇਰਦੇ ਨੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾ ਉਹਾ ਸੱਚ ਹੋਵੇ। ਪਰਮੇਸ਼ਰ ਦੇ ਦਾਸ ਜੋ ਆਪਣੀ ਰਸਨਾ ਤੋਂ ਕਹਿ ਦਿੰਦੇ ਨੇ, ਪ੍ਰਮਾਤਮਾ ਨੂੰ ਉਹ ਪ੍ਰਵਾਨ ਕਰਨਾ ਪੈਂਦਾ, ਪਰਮੇਸ਼ਰ ਨੂੰ ਸੱਚ ਕਰਨਾ ਪੈਂਦਾ। ਕੋਈ ਐਸਾ ਕਾਰਜ ਹੈ ਹੀ ਨਹੀਂ ਜਗਤ ਵਿੱਚ ਕਿ ਜੋ ਆਪਣੇ ਭਗਤਾਂ ਦੇ ਪ੍ਰੇਰਿਆ ਹੋਇਆ ਪ੍ਰਮਾਤਮਾ ਨਾ ਕਰੇ।
ਇਸ ਪਰ ਕਥਾ ਪੁਰਾਤਨ ਸੁਣੀਏ,
ਮਹਾਰਾਜ ਜੀ ਕਹਿੰਦੇ ਸੰਗਤ ਜੀ ਇਹਦੇ ਪ੍ਰਤੀ ਇੱਕ ਪੁਰਾਤਨ ਕਥਾ ਹੈ, ਪੁਰਾਣਾ ਦੀ, ਉਹ ਪੁਰਾਣਕ ਮਤ ਦੀ ਇੱਕ ਕਥਾ ਆਪ ਦੀ ਭਲੀ ਪ੍ਰਕਾਰ ਨਾਲ ਸਰਵਣ ਕਰੋ।
ਪ੍ਰੇਮ ਬਸੀ ਪਰਮੇਸ਼ਰ ਗੁਨੀਏ,
ਕਿ ਜਿਹੜਾ ਪਰਮੇਸ਼ਰ ਹੈ ਉਹ ਪ੍ਰੇਮ ਦੇ ਵਸ ਵਿੱਚ ਹੈ, ਜਿਹੜਾ ਪ੍ਰੇਮ ਕਰਦਾ ਪ੍ਰੇਮ ਕਰਨ ਵਾਲਿਆਂ ਦੇ ਪਰਮੇਸ਼ਰ ਵਸ ਹੈ। ਸਾਚ ਕਹੋ ਸੁਨ ਲਿਹੋ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪ੍ਰੇਮ ਕੀਤਾ ਹੈ, ਪ੍ਰੇਮ ਕਰਨ ਵਾਲਿਆਂ ਦੇ ਪ੍ਰਮਾਤਮਾ ਵਸ ਵਿੱਚ ਆਉਂਦਾ, ਪਰਮੇਸ਼ਰ ਵਸ ਵਿੱਚ ਆਉਂਦਾ ਹੈ।
ਦੋਹਰਾ ਮਦ ਕੈ ਟਬ ਕੇ ਦੇਹ ਤੇ ਉਪਜੇ ਪੁੱਤਰ ਵਿਸਾਲ,
ਖਾਲਸਾ ਜੀ ਇੱਕ ਦਾਨਵ ਹੋਇਆ, ਇਸ ਦਾਨਵ ਦਾ ਨਾਂ ਸੀ ਮਦ ਕੈਟਬ। ਇਹ ਕਥਾ ਗੁਰੂ ਹਰਿਰਾਏ ਸਾਹਿਬ ਜੀ ਸੁਣਾ ਰਹੇ ਨੇ ਸਿੱਖਾਂ ਨੂੰ। ਕਹਿੰਦੇ ਇੱਕ ਮਦ ਕੈਟਬ ਨਾਮ ਦਾ ਦਾਨਵ ਹੋਇਆ ਬੜਾ ਵੱਡਾ, ਇਹਦਾ ਜ਼ਿਕਰ ਗੁਰੂ ਕਲਗੀਧਰ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ ਕੀਤਾ ਹੈ। ਕਹਿੰਦੇ ਮਦ ਕੈਟਬ ਨਾਮ ਦਾ ਇੱਕ ਬੜਾ ਵੱਡਾ ਦਾਨਵ, ਬੜਾ ਵੱਡਾ ਰਾਖਸ਼ ਹੋਇਆ ਹੈ।
ਤੁੰਦ ਨਾਮ ਜਿਸ ਕੇ ਪਯੋ ਮਹਾ ਸਰੀਰ ਕਰਾਲ,
ਮਦ ਕੈਟਬ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਇਹਦੇ ਘਰ ਦੇ ਵਿੱਚ ਇੱਕ ਬਾਲਕ ਨੇ, ਪੁੱਤਰ ਨੇ ਜਨਮ ਲਿਆ, ਇਹਦੇ ਪੁੱਤਰ ਦਾ ਨਾਂ ਸੀ ਧੁੰਦ। ਧੁੰਦ ਧੁੰਦੂ ਵੀ ਕਹਿੰਦੇ ਨੇ, ਬੜਾ ਵੱਡਾ ਦਾਨਵ ਸੀ ਧੁੰਦ। ਕਹਿੰਦੇ ਧੁੰਦ ਨਾਮ ਦੇ ਦਾਨਵ ਨੇ ਮਦ ਕੈਟਬ ਦੇ ਘਰ ਦੇ ਵਿੱਚ ਪੁੱਤਰ ਬਣ ਕੇ ਜਨਮ ਲਿਆ, ਜਿਹਦਾ ਸਰੀਰ ਬੜਾ ਕਰਾਲ ਸੀ, ਬੜਾ ਭਿਆਨਕ ਸਰੀਰ ਸੀ ਧੁੰਦ ਦਾ, ਬੜਾ ਵੱਡਾ ਸਰੀਰ ਸੀ, ਇਹਦੀ ਕਾਇਆ ਬੜੀ ਵੱਡੀ ਸੀ, ਏਦਾਂ ਜਾਪਦਾ ਸੀ ਜਿਵੇਂ ਕੋਈ ਪਹਾੜ ਹੀ ਖੜਾ ਹੋਵੇ, ਏਡਾ ਵੱਡਾ ਸਰੀਰ ਸੀ ਧੁੰਦ ਦਾ।
ਜੋ ਪਈ ਮਹਿਦ ਤਾਪ ਕੋ ਤਪ ਬੋ ਕੀ ਨਸ,
ਧੁੰਦ ਨੇ ਬੜੀ ਵੱਡੀ ਤਪੱਸਿਆ ਕੀਤੀ, ਜਿਹੜਾ ਧੁੰਦ ਰਾਖਸ ਸੀ ਨਾ ਮਦ ਕੈਟਬ ਦਾ ਪੁੱਤਰ, ਇਹਨੇ ਬੜੀ ਵੱਡੀ ਭਾਰੀ ਤਪੱਸਿਆ ਕੀਤੀ, ਬੜਾ ਕਰਾਲ ਤੇ ਭਿਆਨਕ ਤਪ ਕੀਤਾ।
ਖਾਨ ਪਾਨ ਮੁਖ ਕਚੂ ਨਾਲੀ ਨਸ,
ਇੰਨੀ ਕਰੜੀ ਤਪੱਸਿਆ ਕੀਤੀ ਧੁੰਦ ਨੇ ਵੀ ਨਾ ਇਹਨੇ ਕੁਝ ਖਾਧਾ ਤੇ ਨਾ ਹੀ ਪੀਤਾ, ਖਾਣ ਪੀਣ ਦਾ ਵੀ ਤਿਆਗ ਕਰਕੇ ਸਿਰਫ ਪੌਣ ਆਹਾਰੀ ਹੋ ਕੇ ਇਹਨੇ ਬੜੀ ਵੱਡੀ ਕਰੜੀ ਤਪੱਸਿਆ ਕੀਤੀ।
ਇੱਕ ਚਰਨ ਪਰ ਠਾਂਡੋ ਰਹੇ,
ਇੱਕ ਪੈਰ ਤੇ ਖਲੋ ਕੇ, ਦੋਵਾਂ ਪੈਰਾਂ ਤੇ ਨਹੀਂ ਇੱਕ ਪੈਰ ਤੇ ਖਲੋ ਕੇ ਇਹਨੇ ਬੜੀ ਕਰੜੀ ਤਪੱਸਿਆ ਤੇ ਘਾਲਣਾ ਘਾਲੀ।
ਬਾਨੀ ਜੀਤ ਨਾ ਕਬ ਹੂੰ ਕਹੇ,
ਮੂੰਹ ਤੋਂ ਮੌਨ ਧਾਰਨ ਕਰ ਲਿਆ, ਬਾਣੀ ਜਿੱਤ ਲਈ, ਬਾਣੀ ਜਿੱਤਣ ਦਾ ਮਤਲਬ ਹੈ ਮੌਨੀ ਬਣ ਗਿਆ, ਮੂੰਹ ਤੋਂ ਕੁਝ ਬੋਲਦਾ ਨਹੀਂ, ਚੁੱਪ ਧਾਰਨ ਕਰ ਲਈ ਹੈ ਧੁੰਦ ਜਾਂ ਦਾਨਵ ਨੇ।
ਉਰਦ ਬਾਹੁ ਬਿਨਾ ਅਲੰਬ,
ਬਾਹਾਂ ਉੱਪਰ ਕਰ ਲਈਆਂ ਨੇ ਦੋਵੇਂ, ਬਿਨਾਂ ਕਿਸੇ ਆਸਰੇ ਦੇ ਇੱਕ ਲੱਤ ਦੇ ਉੱਤੇ ਖਲੋਤਾ ਹੈ, ਬਾਹਾਂ ਵੀ ਉੱਪਰ ਕਰ ਲਈਆਂ ਨੇ ਤੇ ਚੁੱਪ ਧਾਰਨ ਕਰ ਲਈ ਦੀ, ਬੜੀ ਕਰੜੀ ਤਪੱਸਿਆ ਕਰਨ ਲੱਗਾ ਹੈ।
ਸੰਕਟ ਸਹੇ ਸਰੀਰ ਕਦੰਬ,
ਤਪੱਸਿਆ ਕਰਦਿਆਂ ਕਰਦਿਆਂ ਨੇ ਆਪਣੇ ਸਰੀਰ ਤੇ ਬੜੇ ਸੰਕਟ ਸਹੇ ਨੇ, ਬੜੀ ਕਰੜੀ ਤਪੱਸਿਆ ਕਰਦਿਆਂ ਬੜੀ ਘਾਲਣਾ ਘਾਲਦਿਆਂ ਆਪਣੇ ਸਰੀਰ ਤੇ ਬੜੇ ਵੱਡੇ ਕਸ਼ਟ ਨੇ ਸਹਾਰੇ।
ਮਨ ਫਿਰ ਰੋਕ ਰੱਖੀ ਕਿੰਨ ਸਾਰੀ,
ਇਹਨੇ ਆਪਣਾ ਮਨ ਵੀ ਰੋਕ ਲਿਆ ਤੇ ਆਪਣੀਆਂ ਇੰਦਰੀਆਂ ਤੇ ਵੀ ਕਾਬੂ ਪਾ ਲਿਆ। ਪੰਜਾਂ ਗਿਆਨ ਇੰਦਰੀਆਂ ਤੇ ਪੰਜਾਂ ਕਰਮ ਇੰਦਰੀਆਂ ਦੇ ਉੱਤੇ ਨੇ ਜਿੱਤ ਪ੍ਰਾਪਤ ਕਰ ਲਈ ਤੇ ਮਨ ਵੀ ਕਾਬੂ ਕਰ ਲਿਆ।
ਰਹਿਤ ਅਚਲ ਪਾਪੋਂ ਆਹਾਰੀ,
ਅਚਲ ਹੋ ਕੇ ਖਲੋਤਾ ਰਿਹਾ, ਜਿਵੇਂ ਕੋਈ ਮੂਰਤੀ ਖਲੋਂਦੀ ਹੈ ਨਾ, ਏਦਾਂ ਇੱਕ ਪੈਰ ਦੇ ਉੱਤੇ ਖਲੋਤਾ ਰਿਹਾ ਬਾਹਾਂ ਉੱਤੇ ਕਰਕੇ, ਤੇ ਬਿਲਕੁਲ ਅਚਲ ਤੇ ਅਡੋਲ ਹੋ ਕੇ ਖੜਾ ਰਿਹਾ, ਔਰ ਇਸ ਪ੍ਰਕਾਰ ਨਾਲ ਮੂਰਤੀ ਬਣ ਗਿਆ, ਜਿਵੇਂ ਪੱਥਰ ਦੀ ਮੂਰਤੀ ਬਣਦੀ ਹੈ, ਉਹਦੇ ਸਮਾਨ ਬਣ ਗਿਆ ਤੇ ਪੌਣ ਆਹਾਰੀ ਹੋ ਗਿਆ, ਨਾ ਕੁਝ ਖਾਂਦਾ ਨਾ ਪੀਂਦਾ, ਸਿਰਫ ਹਵਾ ਦੇ ਆਸਰੇ ਜੀਵਦਾ ਹੈ।
ਕਿਤੇ ਆਦਿਕ ਤਪ ਤਪੇ ਕਨੇਰੇ,
ਇਹਦਾ ਧੁੰਦ ਦਾਨਵ ਨੇ ਬੜੀ ਤਪੱਸਿਆ ਕੀਤੀ, ਬੜੀ ਭਾਰੀ ਘਾਲਣਾ ਘਾਲੀ।
ਲੇ ਦੇਵਨ ਤੇ ਬਰ ਬਹੁ ਤੇਰੇ,
ਦੇਵਤਿਆਂ ਕੋਲੋਂ ਬੜੇ ਵਰਦਾਨ ਪ੍ਰਾਪਤ ਕੀਤੇ, ਜਦੋਂ ਤਪੱਸਿਆ ਕੀਤੀ ਤੇ ਦੇਵਤੇ ਖੁਸ਼ ਹੋਏ ਤੇ ਦੇਵਤਿਆਂ ਨੇ ਬੜੇ ਵਰਦਾਨ ਧੁੰਦ ਦਾਨਵ ਨੂੰ ਦਿੱਤੇ।
ਮਹਾਬਾਹੁ ਬਲਵਾਨ ਮਾਨਾ,
ਇਹ ਬੜਾ ਮਹਾਬਾਹੁ ਬਣ ਗਿਆ, ਬਲਵਾਨ ਬਣ ਗਿਆ, ਧੁੰਦ ਤਪੱਸਿਆ ਦੇ ਨਾਲ ਬਲ ਆ ਗਿਆ ਇਹਦੇ ਵਿੱਚ, ਬੜੀ ਵੱਡੀ ਭਾਰੀ ਤਾਕਤ ਦਾ ਧਾਰਨੀ ਹੋ ਗਿਆ, ਸ਼ਕਤੀ ਆ ਗਈ ਇਹਦੇ ਕੋਲ।
ਜੈ ਕੈ ਦੌਰਤ ਮਾਨੇ ਅਭਿਮਾਨਾ,
ਔਰ ਆਪਣੀ ਮਰਜ਼ੀ ਨਾਲ ਦੌੜਿਆ ਫਿਰਦਾ ਧਰਤੀ ਤੇ ਜਿੱਥੇ ਕਿੱਥੇ, ਬੜਾ ਅਭਿਮਾਨੀ ਬਣ ਗਿਆ, ਕਿਉਂਕਿ ਤਪੱਸਿਆ ਨਾਲ ਅਭਿਮਾਨ ਨਿਵਿਰਤ ਨਹੀਂ ਹੁੰਦਾ, ਸਗੋਂ ਅਭਿਮਾਨ ਆਉਂਦਾ। ਇਹਨੇ ਤਪੱਸਿਆ ਕੀਤੀ ਤੇ ਤਪ ਕਰਨ ਤੋਂ ਬਾਅਦ ਜਦੋਂ ਦੇਵਤੇ ਖੁਸ਼ ਕਰਕੇ ਉਹਨਾਂ ਕੋਲ ਵਰ ਲੈ ਲਏ ਤੇ ਬੜਾ ਅਭਿਮਾਨੀ ਬਣ ਗਿਆ। ਅਭਿਮਾਨੀ ਬਣ ਕੇ ਜਿੱਥੇ ਕਿੱਥੇ ਦੌੜਿਆ ਫਿਰਦਾ ਸਾਰੇ ਦੇਸ਼ ਵਿੱਚ।
ਲੀਨਸ ਜੀਤ ਸੁਰਨ ਕੇ ਥਾਨ,
ਇੱਥੋਂ ਤੱਕ ਇਹਨੇ ਦੇਵਤੇ ਵੀ ਜਿੱਤ ਲਏ, ਜਿਹੜੇ ਦੇਵਤਿਆਂ ਦੇ ਥਾਂ ਸੀ, ਬ੍ਰਹਮਾਪੁਰੀ ਤੱਕ ਜਿੱਤ ਲਈ, ਇੰਦਰਪੁਰੀ ਜਿੱਤ ਲਈ, ਸਵਰਗ ਦਾ ਜੇਤੂ ਬਣ ਗਿਆ। ਬੜੇ ਬੜੇ ਵੱਡੇ ਜਿਹੜੇ ਦੇਵਤਿਆਂ ਦੇ ਨਗਰ ਸਨ, ਉਹ ਨਗਰ ਇਹਨੇ ਜਿੱਤ ਲਏ, ਉਹਨਾਂ ਤੇ ਇਹਨੇ ਫਤਿਹ ਪ੍ਰਾਪਤ ਕਰ ਲਈ।
ਕੋ ਨੈ ਅਟਕੇ ਰਣ ਮੈਦਾਨ,
ਕੋਈ ਦਾਨਵ ਇਹਦੇ ਸਾਹਮਣੇ ਅਟਕ ਨਹੀਂ ਸਕਿਆ, ਵੱਡੇ ਵੱਡੇ ਦਾਨਵਾਂ ਨੂੰ ਇਹਨੇ ਜਿੱਤ ਲਿਆ, ਬੜੇ ਬੜੇ ਦੇਵਤਿਆਂ ਨੂੰ ਇਹਨੇ ਜਿੱਤ ਲਿਆ, ਕੋਈ ਇਹਦੇ ਸਾਹਮਣੇ ਅਟਕ ਨਹੀਂ ਸਕਿਆ।
ਮਹਾ ਭਯੰਕਰ ਦਾੜ ਵਿਸਾਲਾ,
ਬੜਾ ਭਿਆਨਕ ਹੈ, ਕਹਿੰਦੇ ਦਾ ਮੂੰਹ ਬੜਾ ਭਿਆਨਕ, ਦਾੜਾਂ ਬੜੀਆਂ ਬੜੀਆਂ ਤਗੜੀਆਂ ਸਨ, ਵੱਡੀਆਂ ਸਨ।
ਲੋਚਨ ਲਾਲ ਕਰਾਲ ਸੁਕਾਲਾ,
ਧੁੰਦ ਦਾਨਵ ਦੀਆਂ ਅੱਖਾਂ ਬੜੀਆਂ ਲਾਲ ਸੁਰਖ ਬਲਦੀਆਂ ਸੀ ਅੱਗ ਵਾਂਗ, ਬੜੀਆਂ ਭਿਆਨਕ ਅੱਖਾਂ, ਬੜੇ ਬੜੇ ਵੱਡੇ ਨੇਤਰ ਸਨ।
ਰਿਓ ਬਿਸ਼ਨ ਕੋ ਖੋਜਤ ਸੋਈ,
ਇਹ ਵਿਸ਼ਨੂੰ ਦੀ ਖੋਜ ਕਰਨ ਲੱਗਾ, ਕਹਿੰਦਾ ਮੈਂ ਵਿਸ਼ਨੂੰ ਨੂੰ ਵੀ ਮਾਰ ਦੇਣਾ, ਇਹੋ ਜਿਹੀ ਖੋਜ ਕਰਨ ਲੱਗਾ। ਪਹਿਲਾਂ ਬੜੇ ਬੜੇ ਦੇਵਤੇ ਜਿੱਤੇ, ਦਾਨਵ ਜਿੱਤ ਲਏ, ਜਿੱਤਦਾ ਜਿੱਤਦਾ ਇੰਨਾ ਅਭਿਮਾਨੀ ਹੋ ਗਿਆ, ਕਹਿੰਦਾ ਮੈਂ ਹੁਣ ਵਿਸ਼ਨੂੰ ਭਗਵਾਨ ਨੂੰ ਵੀ ਜਿੱਤ ਲੈਣਾ, ਤੇ ਵਿਸ਼ਨੂੰ ਭਗਵਾਨ ਦੀ ਖੋਜ ਕਰਨ ਲੱਗਾ, ਉਹਦੀ ਭਾਲ ਕਰਨ ਲੱਗਾ।
ਜੈ ਜੈ ਸੁਨੇ ਜਾਏ ਥਲ ਸੋਈ,
ਜਿੱਥੇ ਜਿੱਥੇ ਨੇ ਸੁਣਿਆ ਕਿ ਵਿਸ਼ਨੂੰ ਇੱਥੇ ਰਹਿੰਦਾ ਹੈ, ਉੱਥੇ ਰਹਿੰਦਾ ਹੈ, ਜਿੱਥੇ ਜਿੱਥੇ ਵੀ ਸੁਣਿਆ ਉੱਥੇ ਹੀ ਇਹ ਪਹੁੰਚਿਆ, ਉੱਥੇ ਹੀ ਜਾ ਕੇ ਨੇ ਵਿਸ਼ਨੂੰ ਭਗਵਾਨ ਦੀ ਖੋਜ ਕੀਤੀ।
ਨੈ ਪਾਇਓ ਨੈ ਕੀਨ ਲੜਾਈ,
ਪਰ ਇਹਨੂੰ ਵਿਸ਼ਨੂੰ ਭਗਵਾਨ ਨੀ ਮਿਲਿਆ, ਬੜੀ ਭਾਲ ਕੀਤੀ ਪਰ ਵਿਸ਼ਨੂੰ ਨੀ ਇਹਨੂੰ ਕਿਤੇ ਮਿਲਿਆ, ਜਿਸ ਕਰਕੇ ਵਿਸ਼ਨੂੰ ਨਾਲ ਲੜਾਈ ਨਹੀਂ ਕਰ ਸਕਿਆ, ਵਿਸ਼ਨੂੰ ਨਾਲ ਜੰਗ ਨਹੀਂ ਕਰ ਸਕਿਆ।
ਅਪਰ ਦੇਵ ਕਿਆ ਤੈ ਅਗਵਾਈ,
ਹੋਰ ਤਾਂ ਦੇਵਤੇ ਦੇ ਸਾਹਮਣੇ ਕੀ ਸੀ, ਜੇ ਇਹਦੇ ਸਾਹਮਣੇ ਤਾਂ ਵਿਸ਼ਨੂੰ ਵੀ ਲੜਾਈ ਨਹੀਂ ਕਰ ਸਕਿਆ, ਹੋਰ ਕਿਸੇ ਦੇਵੀ ਦੇਵਤੇ ਨੇ ਤਾਂ ਇਹਦਾ ਕੀ ਮੁਕਾਬਲਾ ਕਰਨਾ ਸੀ, ਇਹਦੇ ਸਾਹਮਣੇ ਆ ਕੇ ਕੀ ਖਲੋ ਕੇ ਲੜਨਾ ਸੀ।
ਸਭ ਪਾਜੇ ਪੈ ਪੀਤ ਸੋਏ ਕੈ,
ਬੜੇ ਬੜੇ ਦੇਵਤੇ ਦੇ ਅੱਗੇ ਡਰ ਕੇ ਦੌੜ ਗਏ, ਡਰ ਕੇ ਨੱਠ ਗਏ, ਕਿਸੇ ਨੇ ਹੌਸਲਾ ਨਹੀਂ ਕੀਤਾ ਇਹਦੇ ਅੱਗੇ ਖਲੋਣ ਦਾ।
ਕਿਨੋ ਯੁੱਧ ਨਕੀਨ ਥਿਰੈ ਕੈ,
ਕਿਸੇ ਨੇ ਇਹਦੇ ਨਾਲ ਯੁੱਧ ਨਹੀਂ ਕੀਤਾ, ਕਿਸੇ ਨੇ ਇਹਦੇ ਸਾਹਮਣੇ ਖਲੋ ਕੇ ਜੰਗ ਯੁੱਧ ਨਹੀਂ ਕੀਤਾ।
ਮਹਾਗਰਭ رب کو تر تر اور میں
بڑا بھاری ہنکار سی ادھے من وچ اپنے بل دا کہ میرے سامنے کوئی دیوی دیوتا نہیں اڑدا میں سارے تو زیادہ بلی وشنو بھی میرے سامنے نہیں آیا لڑن واسطے ادا ادھے من چ بڑا بھاری ہنکار ہو گیا تند دانو دے
جے کہ تائے سورن کے گھر میں
بڑے بڑے دیوتیاں دے گھراں وچ جا کے پہنچ کیتی برہما پوری تک شیو پوری تک جا پہنچیا انہاں دیاں پوریاں وچ بھی جا کے نے فطور پا کے رکھ دیتا
سکل دشن کو جیتن کی نس
ساریاں دشاواں نو تھند دانو نے جیت لیا چارے دشاواں تے جیتو بن گیا
جیت گم نے چت تراسن پینس
ادھر جاندا لوکاں دے منا چ تراس تے ڈر پیدا کر دیندا ہے لوگ ادھے کولو ڈر کے تھر تھر کمبدے نے اینا زیادہ پے اینا زیادہ ڈر تھند دانو دا بنیا ہویا ہے
اس پرکار دگ بجے سو کر کے
ساریاں دشاواں جتلیاں دگ بجے بن گئے دگ بجے کہندے نے ساریاں دشاواں نو جتن والا ساریاں دشاواں نو انہیں جت لیا دس دشاواں نے دسے دشاواں انہیں جیت لیاں چار مکھ نے چار اوپ نے دو اوپر تے تھلے اے چار دشاواں نے اے دس دشاواں نے دساں دشاواں نو انہیں جیت لیا دگ بجے بن گیا
شرم تو ہوئے سپتیو تر پر کے
جدو ساریاں نو جیت کے تھک گیا نا پھر زمین تے لیٹ گیا سون واسطے بڑی بڑی کایا سی شریر دا بڑا بڑا ادا جاپدا سی جویں پہاڑ ہی ہوئے اے آرام کرن واسطے زمین دے اتے ترتی اتے لیٹ گیا
چرنکال سو پوڑے ہو رہے ہو
بڑے لمے سمے تک دانو دی نیند بھی بڑی لمی ہوندی ہے تے بڑے مہینیاں تک کئی سالاں تک یہ ستا ہی رہا بڑی لمی نیند دے وچ گوڑی نیند دے وچ اے ستا رہا چرنکال تک لما پیا رہا
سپت پرے نے جاگرن لیو
ستا ہی رہا جاگیا نہیں بڑی لمی گوڑی نیند دے وچ ستا رہا اے جاگیا نہیں
اوپر پری مرت کا برند
جدو زمین تے لما پیا ہو جا لما پیا بھی مٹی دے اتے جم گئی پے 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 دے کئی سال انو ستے ہی بیت گئے پہلا تا کئی سال انہیں پتور ہی پائی رکھیا لڑائی کردا رہا سارے انو جتن تو بعد آرام کرن لگ پیا تے آرام کردا جیوں نیند وچ ستا بھی کئی سال نیند وچ ہی کٹ دتے اور کئی سال لما پین کر کے بہت ساری مٹی ایدے شریر دے اتے جم گئی سارے شریر نو مٹی نے ٹک لیا
نپ جے ترور انک بلند
جیڑی او مٹی شریر تے جم گئی او دے وچ درخت پیدا ہو گئے او دے وچ انیکاں بوٹے کیونکہ کایا بڑی لمبی سی ایدی بڑا بڑا شریر سی کہندے او دے وچ اتے مٹی جم گئی اس مٹی وچ درخت پیدا ہو گئے بوٹے بوٹیاں پیدا ہو گئے
ایک سمت میں لے ایک سواس
سال بعد ایک سا لیندا ہے اتنا لمبا سواس ہے ادا سا اتنا زیادہ ہے کہ ایک سال بعد ایک سا لیندا سی مڑ کے پھر سا نہیں سی لیندا ایک سال پھر ستا رہنا ایک سال بعد ایک سا لیندا سی
اڈت طول جس تے چوں پاس
جدو ایک سا لیندا سی تے سا بڑا لمبا ہوندا سی ادا ایک سا کہندے جدو لیندا سی بڑی دھوڑ اڈدی سی ہنیری چل پیندی سی چکھڑ چل پیندا سی ادا جاپدا سی جویں ہوا دا طوفان چل پیا ہووے اتنا لمبا سا لیندا سی
غم نے کنکر سہتے اندھیری
کہندے ہنیری چل پیندی سی کنکراں دے سمیت بہت زیادہ ہنیری تا اندھ دھند چارے نا ہی دھند سی ادا جدو سا لیندا سی تے اندھ توندی ورت جاندا سی چارے پاسے ہنیری ہنیری نظر آوندی سی اڑ دے ہوئے کنکر نظر آوندے سن
دیشن کو اچھاد تس بیری
اتنی زیادہ مٹی اڑدی سی کہ بڑے بڑے پنڈاں نو مٹی تھلے دب دیندا سی اپنے سا نال جدو سا لیندا تے مٹی اڑدی سی نا دھوڑ اڑدی سی تے اتنا طوفان آوندا سی کہ بڑے بڑے پنڈ نیڑے نیڑے جڑے شہر گرام سن انہاں نو مٹی دے تھلے ہی دب کے رکھ دیندا سی اوتھے تھے بنا کے رکھ دیندا سی
سب جیون کو پیڑن کرئی
جدوں سا لیندا سی سارے جیواں نو پیڑا دیندا سی ਸਾਰਿਆਂ ਨੂੰ ਦੁੱਖ ਦਿੰਦਾ। ਇਹਦਾ ਸਾਹ ਲੈਣ ਨਾਲ ਸਾਰੇ ਜੀਵ ਦੁਖੀ ਹੁੰਦੇ ਸਨ।
ਜਬੇ ਨਾਸਕਾ ਸਵਾਸ ਉਸਰਈ,
ਜਦੋਂ ਆਪਣੀ ਨਾਸਕਾ ਨਾਲ ਆਪਣੀ ਨੱਕ ਦੇ ਨਾਲ ਸਾਹ ਲੈਂਦਾ ਹੈ,
ਓਮ ਚਾਲ ਤਬ ਹੋਏ ਵਿਸਾਲਾ,
ਜ਼ਮੀਨ ਵੀ ਹਿੱਲ ਪੈਂਦੀ ਸੀ, ਜ਼ਮੀਨ ਵਿੱਚ ਹਲਚਲ ਪੈਦਾ ਹੋ ਜਾਂਦੀ ਸੀ ਜਦੋਂ ਇਹ ਸਾਹ ਲੈਂਦਾ ਸੀ, ਆਪਣੀ ਨਾਸਕਾ ਨਾਲ ਸਾਹ ਖਿੱਚਦਾ ਸੀ ਤੇ ਜ਼ਮੀਨ ਹਿੱਲ ਪੈਂਦੀ ਸੀ, ਜ਼ਮੀਨ ਹਲ ਜਾਂਦੀ ਸੀ।
ਡਗਮਗ ਡੋਲਤ ਮੈਦ ਕਰਾਲਾ,
ਧਰਤੀ ਡਗਮਗ ਡਗਮਗ ਕਰਨ ਲੱਗ ਪੈਂਦੀ ਸੀ, ਡੋਲਣ ਲੱਗ ਪੈਂਦੀ ਸੀ ਧਰਤੀ, ਜ਼ਮੀਨ ਵੀ ਹਿੱਲਣ ਲੱਗ ਪੈਂਦੀ ਸੀ, ਭੁਚਾਲ ਆ ਜਾਂਦਾ ਸੀ।
ਕੇਤਕ ਬ੍ਰਿਛ ਉਖਰ ਗਿਰ ਪਰੈ,
ਵੱਡੇ ਵੱਡੇ ਦਰਖਤ ਪਿੱਪਲ ਤੇ ਬੋੜ ਦੇ ਜਿਹੜੇ ਦਰਖਤ ਨੇ ਉਹ ਵੀ ਜੜੋਂ ਪੁੱਟੇ ਜਾਂਦੇ ਸੀ ਇਹਦੇ ਸਾਹ ਦੇ ਨਾਲ। ਜਦੋਂ ਹਵਾ ਬਾਹਰ ਕੱਢਦਾ ਸੀ ਨਾ ਨਾਸਕਾ ਵਿੱਚੋਂ ਸਾਹ ਲੈਂਦਾ ਤੇ ਕਹਿੰਦੇ ਵੱਡੇ ਵੱਡੇ ਦਰਖਤ ਉੱਡ ਜਾਂਦੇ ਸੀ, ਵੱਡੇ ਵੱਡੇ ਦਰਖਤਾਂ ਨੂੰ ਜੜ ਤੋਂ ਪੁੱਟ ਕੇ ਰੱਖ ਦਿੰਦਾ ਸੀ ਇਹਦੇ ਸਾਹ ਜਿਹੜੇ ਸਨ।
ਅਧਕ ਪੌਣ ਜਬ ਸਵਾਸ ਨਿਕਰੇ,
ਜਦੋਂ ਇਹਦੇ ਸਵਾਸ ਬਾਹਰ ਨਿਕਲਦੇ ਸੀ ਬੜੀ ਪੌਣ ਚੱਲਦੀ ਸੀ, ਹਨੇਰੀ ਬੜੀ ਚੱਲਦੀ ਸੀ, ਬਹੁਤ ਜ਼ਿਆਦਾ ਤੇਜ਼ੀ ਨਾਲ ਹਵਾ ਚੱਲਦੀ ਸੀ।
ਸਰਬ ਸਰੀਰ ਆਛਾਦਨ ਹੋਆ,
ਇਹਦਾ ਸਾਰਾ ਸਰੀਰ ਮਿੱਟੀ ਨਾਲ ਢਕਿਆ ਹੋਇਆ ਸੀ, ਮਿੱਟੀ ਦੇ ਨਾਲ ਸਾਰਾ ਸਰੀਰ ਉੱਤੇ ਢੱਕਿਆ ਹੋਇਆ, ਨਜ਼ਰ ਨਹੀਂ ਸੀ ਆਉਂਦਾ।
ਲਖਿਓ ਪਰੇ ਨੈ ਜਬ ਕੋ ਸੋਆ,
ਜਦੋਂ ਦਾ ਇਹ ਸੁੱਤਾ ਪਿਆ ਸੀ ਪਤਾ ਹੀ ਨਹੀਂ ਲੱਗਾ, ਕਈ ਸਾਲ ਇਹਨੂੰ ਸੁੱਤੇ ਪਿਆ ਹੀ ਬੀਤ ਗਏ, ਲੋਕਾਂ ਨੂੰ ਵੀ ਪਤਾ ਨਹੀਂ ਲੱਗਾ ਵੀ ਇੱਥੇ ਦਾਨਵ ਸੁੱਤਾ ਪਿਆ।
ਜਹਾਂ ਨਾਸਕਾ ਬਿਵਰ ਮਹਾਨਾ,
ਜਿੱਥੇ ਦੀਆਂ ਨੱਕ ਦੀਆਂ ਮੋਰੀਆਂ ਸੀ ਨਾ, ਨੱਕ ਦੀਆਂ ਨਾਸਕਾ ਦੀਆਂ ਗਲੀਆਂ ਸਨ।
ਸੈਲ ਕੰਦਰਾ ਕੇਰ ਸਮਾਨਾ,
ਲੋਕਾਂ ਨੂੰ ਏਦਾਂ ਜਾਪਦਾ ਸੀ ਵੀ ਕਿਸੇ ਪਹਾੜ ਦੀਆਂ ਕੰਦਰਾਂ ਨੇ ਗੁਫਾਵਾਂ ਬਣੀਆਂ ਹੋਈਆਂ, ਇਹ ਨਹੀਂ ਸੀ ਪਤਾ ਵੀ ਇਹ ਦਾਨਵ ਦੀਆਂ ਨੱਕਾਂ ਹੀ ਏਡੀਆਂ ਵੱਡੀਆਂ ਨੇ, ਪਰ ਲੋਕ ਇਹ ਸਮਝਦੇ ਸੀ ਵੀ ਸ਼ਾਇਦ ਪਹਾੜ ਦੀਆਂ ਕੰਦਰਾਵਾਂ ਨੇ, ਪਹਾੜ ਦੀਆਂ ਬਹੁਤ ਸਾਰੀਆਂ ਡੂੰਘੀਆਂ ਗੁਫਾਵਾਂ ਹਨ। ਦੋ
ਅਪਰ ਸਰੀਰ ਜੋ ਸਕਲ ਵਿਸਾਲਾ,
ਬਾਕੀ ਦਾ ਇਹਦਾ ਜਿੰਨਾ ਸਰੀਰ ਸੀ ਬੜਾ ਵੱਡੀ ਦੇਹ, ਜਿਹਦੀਆਂ ਨੱਕਾਂ ਹੀ ਏਦਾਂ ਵੱਡੀਆਂ ਸੀ ਨੇ ਵੀ ਪਹਾੜਾਂ ਦੀਆਂ ਕੰਦਰਾਂ ਲੱਗਦੀਆਂ ਸੀ, ਉਹਦਾ ਸਰੀਰ ਕਿੱਡਾ ਵੱਡਾ ਹੋਵੇਗਾ, ਉਹਦੀ ਕਾਇਆ ਕਿੱਡੀ ਵੱਡੀ ਹੋਵੇਗੀ। ਕਹਿੰਦੇ ਇਹਦਾ ਬਾਕੀ ਦਾ ਜਿੰਨਾ ਸਰੀਰ ਤੇ ਜਿੰਨੀ ਕਾਇਆ ਸੀ,
ਪਰ ਉਹ ਪੌਣ ਤੇ ਸਿਕਤਾ ਜਾਲਾ,
ਸਾਰੇ ਸਰੀਰ ਤੇ ਮਿੱਟੀ ਪਈ ਹੋਈ, ਸਾਰੇ ਸਰੀਰ ਦੇ ਉੱਤੇ ਰੇਤ ਜੰਮੀ ਹੋਈ, ਮਿੱਟੀ ਦੇ ਅੰਬਾਰ ਲੱਗੇ ਹੋਏ ਨੇ ਇਹਦੇ ਸਰੀਰ ਤੇ।
ਤਨ ਕੋ ਚਿੰਨਾ ਦੇਤ ਦਿਖਾਈ,
ਇਹਦੇ ਸਰੀਰ ਦਾ ਕੋਈ ਚਿੰਨ ਨਜ਼ਰ ਨਹੀਂ ਸੀ ਆਉਂਦਾ, ਸਰੀਰ ਨਹੀਂ ਸੀ ਇਹਦਾ ਨਜ਼ਰ ਆਉਂਦਾ, ਇੰਨੀ ਮਿੱਟੀ ਇਹਦੇ ਸਰੀਰ ਤੇ ਜੰਮੀ ਹੋਈ ਹੈ।
ਅਸਮਿਰਤ ਕਾ ਬੋਲੀਨ ਦਬਾਈ,
ਇਹੋ ਜੀ ਮਿੱਟੀ ਨੇ ਇਹਦੇ ਸਾਰੇ ਸਰੀਰ ਨੂੰ ਦਬਾਇਆ ਹੋਇਆ ਕਿ ਉਹ ਮਿੱਟੀ ਕਰਕੇ ਦਾ ਸਰੀਰ ਨਜ਼ਰ ਨਹੀਂ ਆਉਂਦਾ।
ਮਿਕਸੇ ਪੌਣ ਨਾਸਕਾ ਜੇਵਾ,
ਹਾਂ ਸਾਲ ਬਾਅਦ ਜਦੋਂ ਇਹਦੀਆਂ ਨੱਕਾਂ ਵਿੱਚੋਂ ਹਵਾ ਨਿਕਲਦੀ ਹੈ, ਇੱਕ ਸਾਹ ਲੈਂਦਾ ਸੀ ਸਾਲ ਬਾਅਦ, ਕਹਿੰਦੇ ਜਦੋਂ ਇਹਦੀ ਨੱਕ ਵਿੱਚੋਂ ਸਾਹ ਚੱਲਦਾ ਸੀ,
ਜਾਣੇ ਲੋਕ ਕੰਦਰਾ ਤੇਵਾ,
ਲੋਕ ਇਹ ਸਮਝਦੇ ਸੀ ਵੀ ਇਹ ਪਹਾੜ ਦੀਆਂ ਜਿਹੜੀਆਂ ਇਹ ਕੰਦਰਾਵਾਂ ਨੇ ਇਹਨਾਂ ਵਿੱਚੋਂ ਹਵਾ ਆਉਂਦੀ ਹੈ, ਉਹ ਇਹ ਨਹੀਂ ਸੀ ਪਤਾ ਵੀ ਇਹ ਦਾਨਵ ਦੀਆਂ ਨੱਕਾਂ ਨੇ, ਉਹ ਸਮਝਦੇ ਸੀ ਵੀ ਪਹਾੜ ਦੀਆਂ ਗੁਫਾਵਾਂ ਨੇ, ਲੋਕ ਇਹ ਸਮਝਦੇ ਸੀ ਵੀ ਇਹ ਪਹਾੜ ਦੀਆਂ ਜਿਹੜੀਆਂ ਇਹ ਦੋ ਗੁਫਾਵਾਂ ਨੇ ਇਹਨਾਂ ਵਿੱਚੋਂ ਹਵਾ ਨਿਕਲ ਕੇ ਬਾਹਰ ਆਉਂਦੀ ਤੇ ਹਨੇਰੀ ਚੱਲਦੀ ਹੈ।
ਇਸ ਪ੍ਰਕਾਰ ਸੋ ਦੈਂਤ ਵਿਸਾਲਾ,
ਇਸ ਪ੍ਰਕਾਰ ਦਾ ਇਹ ਦੈਂਤ ਸੀ, ਧੁੰਦ ਬੜਾ ਭਿਆਨਕ ਦੈਂਤ ਸੀ,
ਪਰ ਉਹ ਅੱਛਾ ਦੇਹ ਦੇਹ ਕਰਾਲਾ,
ਇਹਦੀ ਕਰਾਲ ਭਿਆਨਕ ਦੇਹ ਕਾਇਆ ਮਿੱਟੀ ਨਾਲ ਢੱਕੀ ਹੋਈ ਹੈ, ਨਜ਼ਰ ਨਹੀਂ ਆਉਂਦੀ।
ਆਸ਼ਰਮ ਤਾਂ ਉਤੰਕ ਮੁਨੀ ਕੋ,
ਉੱਥੇ ਹੀ ਕੁਝ ਦੂਰੀ ਤੇ ਨੇੜੇ ਇੱਕ ਮਹਾਂਪੁਰਖ ਦਾ ਆਸ਼ਰਮ ਸੀ, ਇਸ ਮਹਾਂਪੁਰਸ਼ ਦਾ ਨਾਂ ਹੈ ਉਤੰਗ ਰਿਸ਼ੀ, ਉਤੰਕ ਰਿਸ਼ੀ, ਉਹਦਾ ਆਸ਼ਰਮ ਬਿਲਕੁਲ ਨੇੜੇ ਸੀ, ਜਿੱਥੇ ਦਾਨਵ ਲੇਟਿਆ ਹੋਇਆ ਸੀ ਨਾ ਸਾਹ ਲੈਂਦਾ ਸੀ, ਇਹਦੇ ਤੋਂ ਕੁਝ ਦੂਰੀ ਤੇ ਉਤੰਕ ਰਿਸ਼ੀ ਨਾਮ ਦਾ ਇੱਕ ਰਿਸ਼ੀ ਰਹਿੰਦਾ ਸੀ, ਨਿਵਾਸ ਕਰਦਾ ਸੀ।
ਵਿਸ਼ਨ ਭਗਤ ਤਪ ਤਾਪਤ ਨੀਕੋ,
ਭਗਵਾਨ ਵਿਸ਼ਨੂੰ ਦਾ ਭਗਤ ਸੀ, ਬੜੀ ਤਪੱਸਿਆ ਕਰ ਰਿਹਾ ਸੀ, ਭਾਰੀ ਤਪੱਸਿਆ ਵਿੱਚ ਲੱਗਾ ਹੋਇਆ ਸੀ।
ਪੰਚਾਂਗਨ ਕੋ ਤਪੇ ਮਾਨਾ,
ਉਹ ਆਪਣੇ ਸਰੀਰ ਦੇ ਚਾਰੇ ਪਾਸੇ ਪੰਜ ਪ੍ਰਕਾਰ ਦੀਆਂ ਅਗਨੀਆਂ ਬਾਲ ਕੇ, ਪੰਜ ਧੂਣੀਆਂ ਤਾਂ ਕਿ ਉਹਦੇ ਵਿੱਚ ਬਹਿ ਕੇ ਤਪੱਸਿਆ ਕਰਦਾ ਸੀ ਉਤੰਕ ਰਿਸ਼ੀ।
ਹਿਮਰੁੱਤ جل میں کنٹھ پرمانا.
گرمی اگ دے بہندا سی جدو سردی ہندی سی ادو پانی وچ کھلو جاندا سی. بڑی کرڑی تپسیا کر رہا اتنگ رشی.
پھل پھولن کو کرے آہارا.
جنگل وچ پھل تے پھول کھا کے او دا آہار کردا ہے. ان نہیں کھاندا. پھل تے پھول کھا کے او دا آہار کر کے جیوندا رہ رہا ہے.
سمرے بشن بشن اک سارا.
ہر ویلے بھگوان دا چنتن کردا ہے. ہر ویلے پرمیشر دی بندگی کردا ہے.
ہویو ہردا شدھ جس کیرا.
ایدا ہردا پرماتما دی بھگتی کر کے شدھ ہو گیا. او تنگ رشی دا پربھو دی بھگتی کردیاں کردیاں ادا ہردا بالکل شدھ ہو گیا.
اس پرکار تپ تپے تنہیرا.
اس پرکار نال انہیں بڑا بھاری تپ کیتا. بڑی بھاری تپسیا کیتی.
سم دم سہ انسویت ساچو.
ایرخا تو رہت ہو کے سم تے دم دی اوستھا انہیں دھارن کر لئی.
جیتے سب بیکار نے بانچو.
اور سارے بیکاراں تے جیت پراپت کر لی. ہن انہاں بیکاراں کر کے ٹھگیا نہیں گیا. بیکاراں توں بھی انہیں جیت لیا. بیکاراں تے فتح پراپت کر لی.
مہا جتندر تیرج ونتا.
مہا جتندر بن گیا. تیرج ونت ہو گیا. تیرج نو تارن کرنے والا.
دھرم آتما وید پٹھنتا.
دھرم آتما بن گیا. ویداں دا پاٹھ کردا وید پڑھدا ہے.
منن شیل بدھیوان مانا.
منن شیل برتی ہے اتنگ رشی دی. بدھیمان ہے. بڑا مہان برتی والا ہے.
مردل سرل آدت گن نانا.
بڑا کومل سبھایا اتنگ رشی دا. تے بڑے شبھ گنا دا تارنی ہے. سرل سبھا ہے. تے انیکاں پرکار دے گونے دے وچ بسدے نے.
روک بایو کو لائے سمادا.
اتنگ رشی سمادھی لا کے رکھدا ہے. کئی کئی مہینیاں تک ایدی سمادھی لگی رہندی. اپنے سواس روک کے سمادھی لا لیندا تے کئی کئی دن سمادھی لگی رہندی ہے.
کرت ارادن بشن اگادا.
ہر ویلے بھگوان دی ارادنا کردا. پرمیشر دی ارادنا کردا ہے.
مردل لال شبھ للت وسالا.
اے بڑے مردل چرن جڑے بھگوان دے نے نا. بھگوان دا روپ جڑا بھگوان وشنو دا سروپ ہے. او دی ارادنا کردا ہے. او دا چنتن کردا ہے. او دے بڑے مٹھے سونے چرن لال رنگ دے چرن نے. انہاں دی ارادنا کردا ہے.
پاون پرم چرن دوت جالا.
بڑے سونے پوتر تے پاون چرن نے جنہاں دی دوتی بڑی کانتی بڑی ہے.
جنگ جگل اک سم جن کیلا.
دوویں لتاں استریاں نے بھگوان دیا جویں کیلے دا پودا ہوندا ہے. کیلے دا تنا ہوندا ہے. ایداں دیاں دوویں جنگا ہن لتاں ہن.
پیت بستر شوبت تن میلا.
پیلے رنگ دے کپڑے بھگوان نے اپنے شریر تے دھارن کیتے ہوئے نے.
آیت چھاتی باہو وسالا.
اور چوڑی چھاتی ہے. لمیاں باواں ہن.
شستر تھرے اور پر بن مالا.
شستر دھارن کیتے ہوئے نے. گل وچ بجنتی مالا پائی ہوئی ہے.
نوپر چھدر کنٹ کا کنڈل.
کنا دے وچ کنڈل پائے ہوئے نے. تے لک نال تڑاگی بدھی ہوئی ہے.
شیامل ورن شبت مکھ منڈل.
شیام ورن ہے. بڑا سندر سونی آپا والا سندر سروپ ہے.
مکٹ اتنگ سیس پر پراجے.
سر دے اتے بڑا سندر مکٹ سواو سبھائے مان ہے. بڑا سونا مکٹ ہے. سیس دے اتے تارن کیتا ہویا.
میچت چکون چکر براجے.
کالے رنگ دے کیس نے. بڑے سندر چکنے کیس ہن.
اس سروپ کو تر کے دھیانا.
ایہو جا جڑا سروپ ہے بھگوان دا اوہدا دھیان تاردا ہے. اتنگ رشی ایسے سروپ دا دھیان تارن کردا ہے.
نشچل بیٹھے منی مہانا.
اور منی جدو دھیان تاردا تے پھر نشچل ہو کے چلائے مان تو رہت ہو کے اکریا تے نشکریا ہو کے سریرے دا اڈول ہو کے بیٹھا رہندا ہے.
اگر تپے او تپ جب تار تیر.
جدو انہیں بڑا اگر تپ کیتا. بڑا پاری تپ تپسیا کیتی.
منی من کی لکھ پربھو گمبھیر.
اس ویلے اتنگ رشی دے من دی بھاونا جان کے پرماتما نے ਫਿਰ ਇਹਦੇ ਦਰਸ਼ਨ ਦੇਣੇ ਸੀ ਨਾ, ਜਿਹੜਾ ਇੱਡੀ ਤਪੱਸਿਆ ਕਰ ਰਿਹਾ ਸੀ ਉਹਨੂੰ ਦਰਸ਼ਨ ਵੀ ਤਾਂ ਭਗਵਾਨ ਨੇ ਦੇਣੇ ਸਨ। ਕਹਿੰਦੇ ਜਦੋਂ ਇਹੋ ਜੀ ਭਾਰੀ ਤਪੱਸਿਆ ਕੀਤੀ ਉਹ ਤੰਗ ਰਿਸ਼ੀ ਨੇ, ਇਹਦੇ ਮਨ ਦੀ ਭਾਵਨਾ ਭਗਵਾਨ ਨੇ ਜਾਣੀ ਹੈ।
ਮਹਾ ਕਿਰਪਾਲ ਕਿਰਪਾ ਕਰ ਆਏ ਰਿਚੀ ਉਤੰਕ ਆਸ਼ਰਮ ਜਿਸ ਥਾਏ।
ਉਤੰਗ ਰਿਸ਼ੀ ਦਾ ਜਿੱਥੇ ਆਸ਼ਰਮ ਸੀ ਉਥੇ ਭਗਵਾਨ ਜੀ ਕਿਰਪਾ ਦੇ ਘਰ ਵਿਚ ਆ ਕੇ ਸਾਹਮਣੇ ਆਏ ਪ੍ਰਗਟ ਹੋਏ।
ਦੇਖਤ ਦਰਸ਼ਨ ਪਯੋ ਨਿਹਾਲ।
ਉਤੰਗ ਰਿਸ਼ੀ ਨੇ ਭਗਵਾਨ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਉਤੰਗ ਰਿਸ਼ੀ ਨਿਹਾਲ ਨਿਹਾਲ ਹੋ ਗਿਆ।
ਕਰੀ ਡੰਡਵਤ ਮੁਨੀ ਤਤਕਾਲ।
ਮੁਨੀ ਉਤੰਗ ਰਿਸ਼ੀ ਨੇ ਉਸੇ ਵਕਤ ਉਤੰਗ ਮੁਨੀ ਨੇ ਬੜੀ ਭਾਵਨਾ ਨਾਲ ਭਗਵਾਨ ਦੇ ਚਰਨਾਂ ਤੇ ਵੰਦਨਾ ਕੀਤੀ, ਭਗਵਾਨ ਦੇ ਚਰਨਾਂ ਵਿਚ ਨਮਸਕਾਰ ਕੀਤੀ ਹੈ।
ਹੱਥ ਜੋੜ ਦਰਸ਼ਨ ਕੋ ਦੇਖਾ।
ਹੱਥ ਜੋੜ ਕੇ ਦਰਸ਼ਨ ਕੀਤੇ ਹਨ।
ਤਪ ਸਾਧਨ ਫਲ ਪਾਏ ਅਸ਼ੇਖਾ।
ਮੇਰੀ ਤਪੱਸਿਆ ਦਾ ਫਲ ਅੱਜ ਮੈਨੂੰ ਪ੍ਰਾਪਤ ਹੋ ਗਿਆ, ਜਿੰਨੀ ਤਪੱਸਿਆ ਜਿੰਨੀ ਘਾਲਣਾ ਮੈਂ ਅੱਜ ਤਾਈ ਘਾਲੀ ਹੈ ਉਹਦਾ ਫਲ ਮੈਨੂੰ ਪ੍ਰਾਪਤ ਹੋ ਗਿਆ ਕਿ ਭਗਵਾਨ ਦੇ ਸਾਕਸ਼ਾਤਕਾਰ ਪ੍ਰਤੱਖ ਦਰਸ਼ਨ ਮੈਨੂੰ ਹੋ ਰਹੇ ਹਨ।
ਰਿਚੀ ਉਤੰਕ ਕੇ ਉਰ ਕੀ ਜਾਨੀ।
ਉਤੰਗ ਰਿਸ਼ੀ ਦੇ ਮਨ ਦੀ ਜਾਣ ਕੇ ਵੀ ਜੇ ਤਪੱਸਿਆ ਕਰ ਰਿਹਾ ਇਹਦੇ ਮਨ ਦੀ ਭਾਵਨਾ ਜਾਣ ਕੇ।
ਪੁਰਸ਼ੋਤਮ ਪ੍ਰਭੂ ਸਮਿਤ ਬਖਾਨੀ।
ਪਾਰ ਬ੍ਰਹਮ ਭਗਵਾਨ ਨੇ ਉਸ ਵਕਤ ਉਤੰਗ ਰਿਸ਼ੀ ਨੂੰ ਬਚਨ ਕਹੇ।
ਹੋਏ ਵਿਵੇਕ ਸਤਾ ਸਤ ਕੇਰ।
ਲਗੇ ਹੇ ਉਤੰਗ ਤੈਨੂੰ ਵਿਵੇਕ ਦੀ ਪ੍ਰਾਪਤੀ ਹੋਵੇ, ਤੂੰ ਸੱਤ ਤੇ ਅਸੱਤ ਦਾ ਨਿਰਣਾ ਕਰ ਲਵੇ, ਤੈਨੂੰ ਪਤਾ ਲੱਗ ਜੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਸੱਤ ਅਸੱਤ ਦਾ ਵਿਵੇਕ ਤੇਰੇ ਹਿਰਦੇ ਵਿਚ ਆ ਜਾਵੇ।
ਪਾਵੇ ਗਿਆਨ ਆਤਮਾ ਹੇਰ।
ਔਰ ਤੂੰ ਆਪਣੀ ਆਤਮਾ ਦੇ ਦਰਸ਼ਨ ਕਰ ਲਵੇ, ਤੈਨੂੰ ਆਪਣੀ ਆਤਮਾ ਦਾ ਗਿਆਨ ਵਿਗਿਆਨ ਪ੍ਰਾਪਤ ਹੋ ਜਾਵੇ।
ਪਦਵੀ ਪਰਮ ਪਾਏ ਹੈ ਮੋਰੀ।
ਔਰ ਤੈਨੂੰ ਮੇਰੀ ਪਰਮ ਪਦਵੀ ਦੀ ਪ੍ਰਾਪਤੀ ਹੋਵੇ, ਤੂੰ ਮੇਰੇ ਸਰੂਪ ਵਿਚ ਅਭੇਦ ਹੋ ਜਾਵੇ, ਮੇਰੇ ਸਰੂਪ ਤੱਕ ਪਹੁੰਚ ਕੇ ਮੇਰੇ ਵਿਚ ਹੀ ਅਭੇਦ ਹੋ ਜਾਵੇ।
ਚਰਨ ਪਰਾਇਣ ਬੁੱਧ ਬਰ ਤੋਰੀ।
ਤੇਰੀ ਜਿਹੜੀ ਸ੍ਰੇਸ਼ਟ ਬੁੱਧੀ ਆ ਉਹ ਮੇਰੇ ਚਰਨਾਂ ਦੇ ਪਰਾਇਣ ਹੈ, ਉਹ ਮੇਰੇ ਚਰਨਾਂ ਦੇ ਅਧੀਨ ਹੈ।
ਤਵ ਤਪ ਮੈਂ ਜੋ ਵਿਘਨ ਕਰੰਤਾ।
ਤੂੰ ਤਪੱਸਿਆ ਕਰ ਰਿਹਾ, ਤੇਰੀ ਤਪੱਸਿਆ ਵਿਚ ਜਿਹੜਾ ਵਿਘਨ ਕਰ ਰਿਹਾ, ਕਿਉਂਕਿ ਉਹ ਤੰਗ ਰਿਸ਼ੀ ਦੀ ਤਪੱਸਿਆ ਵਿਚ ਵਿਘਨ ਕੌਣ ਕਰਦਾ ਸੀ? ਧੁੰਦ ਦਾਨਵ, ਕਿਉਂਕਿ ਜਦੋਂ ਸਾਹ ਲੈਂਦਾ ਸੀ ਇਹਦੀ ਤਪੱਸਿਆ ਵਿਚ ਵਿਘਨ ਪੈਂਦਾ ਸੀ। ਇਸ ਕਰਕੇ ਭਗਵਾਨ ਜੀ ਕਹਿ ਰਹੇ ਨੇ ਕਿ ਤੇਰੀ ਤਪੱਸਿਆ ਵਿਚ ਜਿਹੜਾ ਵਿਘਨ ਪੈਦਾ ਕਰ ਰਿਹਾ ਹੈ।
ਕਿਸ ਕੋ ਬਨਵ ਆਪ ਮੈਂ ਹੰਤਾ।
ਉਹਦਾ ਨਾਸਕ ਮੈਂ ਬਣਾਗਾ, ਉਹਨੂੰ ਮੈਂ ਮਾਰਾਂਗਾ, ਉਹਦੀ ਹੱਤਿਆ ਮੈਂ ਕਰਾਂਗਾ।
ਸੁਰ ਬਰ ਲਬਦ ਦੈਂਤ ਜੋ ਹੈ।
ਜਿਹੜਾ ਉਹ ਦੇਵਤਿਆਂ ਨੂੰ ਦੁੱਖ ਦੇਣ ਵਾਲਾ ਦਾਨਵ ਰਾਖਸ਼ ਹੈ, ਉਸ ਰਾਖਸ਼ ਨੂੰ ਮੈਂ ਆਪਣੇ ਪਰਾਕਰਮ ਨਾਲ ਮਾਰਾਂਗਾ।
ਇਸ ਵਿਦ ਕਰੇ ਮ੍ਰਿਤ ਕੋ ਲਏ।
ਏਦਾਂ ਕਰਦਿਆ ਹੋਇਆ ਉਹ ਮ੍ਰਿਤੂ ਨੂੰ ਪ੍ਰਾਪਤ ਹੋਵੇਗਾ।
ਕੁਲ ਇਕ ਵਾਕ ਵਿਖੇ ਜੋ ਰਾਜਾ।
ਇਸ ਕਰਕੇ ਹੇ ਉਹ ਤੰਗ ਰਿਸ਼ੀ, ਹੁਣ ਤੂੰ ਇਕ ਕੰਮ ਕਰ। ਇਖਵਾਕ ਕੁਲ ਦੇ ਵਿਚ ਇਕ ਰਾਜਾ ਇਖਵਾਕ ਹੈ, ਉਹਦਾ ਨਾਂ ਹੀ ਰਾਜਾ ਇਖਵਾਕ ਹੈ। ਕਹਿੰਦੇ ਇਖਵਾਕ ਕੁਲ ਦੇ ਵਿਚ ਜਿਹੜਾ ਰਾਜਾ ਹੈ,
ਧਰਮ ਆਤਮਾ ਅਧਿਕ ਸਮਾਜਾ।
ਰਾਜਾ ਇਖਵਾਕ ਬੜਾ ਧਰਮੀ ਹੈ, ਉਹ ਬੜਾ ਪੁੰਨ ਆਤਮਾ ਹੈ, ਉਹਨੇ ਬੜੇ ਚੰਗੇ ਧਰਮ ਕਰਮ ਕੀਤੇ ਹਨ।
ਇਸ ਮਾਰਨ ਹਿਤ ਪ੍ਰੇਰ ਹੋ ਜਾਏ।
ਸੰਤ ਰਿਸ਼ੀ ਤੂੰ ਉਸ ਰਾਜੇ ਨੂੰ ਜਾ ਕੇ ਪ੍ਰੇਰਨਾ ਕਰ ਕਿ ਉਹ ਆ ਕੇ ਇਸ ਦਾਨਵ ਦਾ ਸੰਹਾਰ ਕਰੇ, ਉਹ ਰਾਜਾ ਆ ਕੇ ਇਸ ਦਾਨਵ ਨੂੰ ਮਾਰੇ।
ਦੀਜੇ ਧੀਰਜ ਤੈ ਬੰਦਵਾਏ।
ਧੀਰਜ ਦੇਈ, ਜੇ ਉਹ ਲੜਨ ਦਾ ਹੌਸਲਾ ਨਾ ਕਰੇ ਤੇ ਉਹਨੂੰ ਧੀਰਜ ਦੇਈ ਤੇ ਆਖੀ ਭਗਵਾਨ ਤੇਰੇ ਨਾਲ ਹੈ, ਜੇ ਤੂੰ ਮਾਰੇਗਾ ਇਸ ਦਾਨਵ ਨੂੰ ਤੇ ਭਗਵਾਨ ਤੇਰੀ ਮਦਦ ਕਰੇਗਾ।
ਦੈਤ ਸਰੀਰ ਅਕਾਰ ਮਾਨਾ।
ਕਿਉਂਕਿ ਇਹ ਦੈਤ ਦੇ ਸਰੀਰ ਦਾ ਆਕਾਰ ਬੜਾ ਵੱਡਾ ਹੈ, ਇਹਦੀ ਦੇਹ ਬੜੀ ਵੱਡੀ ਹੈ, ਪਹਾੜ ਵਾਂਗਰ ਇਹਦੀ ਕਾਇਆ ਹੈ।
ਪਰਾਕਰਮ ਤੇਜ ਵਿਖੇ ਬਲਵਾਨਾ,
ਬੜਾ ਪਰਾਕਰਮੀ ਹੈ, ਬੜਾ ਤੇਜਸਵੀ ਤੇ ਬੜਾ ਬਲ ਵਾਲਾ ਬਲਵਾਨ ਹੈ।
ਉਹ ਪਾਲਕ ਤਿਸ ਕੇ ਨਾ ਸਮਾਨਾ,
ਉਹ ਜਿਹੜਾ ਰਾਜਾ ਇਹ ਖਵਾਕ ਹੈ ਇਹਦੇ ਬਰਾਬਰ ਨਹੀਂ ਹੈ, ਉਹਦੀ ਤਾਕਤ ਘੱਟ ਹੈ, ਇਹ ਬੜਾ ਜਿਆਦਾ ਤਾਕਤਵਰ ਬਲਵਾਨ ਹੈ।
ਕੀ ਖਦ ਓਜ ਤਾਏ ਅਗਵਾਨਾ,
ਉਹਦਾ ਜ਼ੋਰ ਜਿਹੜਾ ਰਾਜੇ ਖਵਾਕ ਦਾ ਇਹਦੇ ਸਾਹਮਣੇ ਥੋੜਾ ਜ਼ੋਰ ਹੈ, ਉਹਦੀ ਤਾਕਤ ਇਹਦੇ ਸਾਹਮਣੇ ਥੋੜੀ ਹੈ। ਏਡਾ ਵੱਡਾ ਬਲੀ ਹੈ ਇਹ ਦਾਨਵ, ਉਹਦੀ ਤਾਕਤ ਇਹਦੇ ਸਾਹਮਣੇ ਬਿਲਕੁਲ ਥੋੜੀ ਤੇ ਤੁੱਛ ਹੈ।
ਯਾ ਤੇ ਮੈਂ ਪ੍ਰਵਿਸ਼ੋ ਤਿਸ ਮਾਈ,
ਰਾਜੇ ਖਵਾਕ ਨੂੰ ਕਹੀ ਜਦੋਂ ਲੜੇਗਾ ਨਾ ਇਸ ਦਾਨਵ ਨਾਲ, ਉਹਦਾ ਉਹਦੇ ਵਿਚ ਤਾਕਤ ਨਹੀਂ ਕਿ ਉਹ ਲੜ ਸਕੇ, ਉਸ ਵੇਲੇ ਜਦੋਂ ਲੜੇਗਾ ਉਹਦੇ ਵਿਚ ਮੈਂ ਪ੍ਰਵੇਸ਼ ਕਰ ਜਾਵਾਂਗਾ। ਭਗਵਾਨ ਜੀ ਕਹਿੰਦੇ ਉਹਦੇ ਵਿਚ ਮੈਂ ਪ੍ਰਵੇਸ਼ ਕਰਾਂਗਾ, ਔਰ ਮੈਂ ਪ੍ਰਵੇਸ਼ ਕਰਕੇ ਇਸ ਦਾਨਵ ਨੂੰ ਮਾਰਾਂਗਾ।
ਤੇਜ ਓਜ ਤੇ ਵੈ ਉਤਸਾਈ,
ਮੇਰੇ ਤੇਜ ਦੇ ਕਰਕੇ ਮੇਰੇ ਉਤਸ਼ਾਹ ਕਰਕੇ ਰਾਜਾ ਵੀ ਉਤਸ਼ਾਹੀ ਹੋ ਜਾਏਗਾ।
ਨਿਰਪਤ ਸਰੂਪ ਧਾਰ ਕੇ ਆਪੀ,
ਉਹ ਰਾਜਾ ਆਪ ਆ ਕੇ ਫਿਰ ਇੱਥੇ ਲੜਾਈ ਵਾਸਤੇ ਜੰਗ ਕਰਨ ਵਾਸਤੇ ਇਹਨੂੰ ਪ੍ਰੇਰੇਗਾ।
ਰਚੋ ਯੁੱਧ ਇਤ ਤਾਵਰ ਪਥਾਪੀ,
ਇਹ ਉਤੰਗ ਰਿਸ਼ੀ ਮੈਂ ਤੇਰੇ ਇਸ ਦੁਸ਼ਮਣ ਨੂੰ ਖਤਮ ਕਰਨ ਵਾਸਤੇ ਯੁੱਧ ਰਚਾਂਗਾ, ਉਸ ਰਾਜੇ ਵਿਚ ਪ੍ਰਵੇਸ਼ ਕਰਕੇ ਜੰਗ ਲੜਾਂਗਾ ਰਾਜੇ ਖਵਾਕ ਵਿਚ।
ਸੁਰਗਨ ਕੋ ਕੰਟਕ ਬੋਰਿਆਰੀ,
ਇਹ ਜਿਹੜਾ ਦਾਨਵ ਹੈ ਧੁੰਦ, ਇਹ ਦੇਵਤਿਆਂ ਨੂੰ ਦੁੱਖ ਦੇਣ ਵਾਲਾ ਹੈ, ਇਹ ਮਹਾਂਪੁਰਖਾਂ ਦਾ ਦੁਖੀ ਹੈ।
ਨਰ ਤਨ ਬਨ ਮੈਂ ਲਿਓ ਅਰ ਮਾਰੀ,
ਮੈਂ ਮਨੁੱਖੀ ਸਰੀਰ ਵਿਚ ਆ ਕੇ ਇਹਨੂੰ ਮਾਰ ਮੁਕਾਵਾਂਗਾ।
ਇਸ ਤਨ ਤੇ ਨੈ ਮਾਰਨ ਬਨੇ,
ਮੈਂ ਜਿਹੜਾ ਇਹ ਸਰੀਰ ਹੈ ਨਾ ਭਗਵਾਨ ਦਾ, ਇਹਦੇ ਕਰਕੇ ਮੈਂ ਨੀ ਇਹਨੂੰ ਮਾਰ ਸਕਦਾ, ਕਿਉਂਕਿ ਹੁਣ ਜੇ ਮੈਂ ਇਹਨੂੰ ਮਾਰਾਂਗਾ ਇਹ ਮੁਕਤੀ ਹੋ ਜਾਏਗੀ ਇਹਦੀ। ਕਹਿੰਦੇ ਮੈਂ ਜੇ ਬੰਦੇ ਦੇ ਸਰੀਰ ਵਿਚ ਆ ਕੇ ਇਹਨੂੰ ਮਾਰਾਂਗਾ ਫਿਰ ਨੀ ਇਹ ਮੁਕਤ ਹੋਵੇਗਾ, ਫਿਰ ਇਹ ਜਨਮ ਮਰਨ ਵਿਚ ਪਵੇਗਾ, ਇਸ ਕਰਕੇ ਮੈਂ ਇਸ ਸਰੀਰ ਕਰਕੇ ਇਹਨੂੰ ਨੀ ਮਾਰ ਸਕਦਾ।
ਅਭੈ ਹੋਣ ਕੇ ਬਰ ਲੀਏ ਕਨੇ,
ਇਹਨੇ ਮੇਰੇ ਕੋਲੋਂ ਹੀ ਅਭੈ ਪਦਵੀ ਦੇ ਦਾਨ ਮੰਗੇ ਹੋਏ ਨੇ, ਇਹਨੇ ਅਭੈ ਹੋਣ ਦੇ ਨਿਰਭਉ ਪਦਵੀ ਦੇ ਦਾਨ ਮੰਗੇ ਹੋਏ ਨੇ।
ਇਸ ਪ੍ਰਕਾਰ ਕਹਿ ਕਰ ਗੋਸਾਈ,
ਇਸ ਪ੍ਰਕਾਰ ਭਗਵਾਨ ਨੇ ਉਤੰਗ ਰਿਸ਼ੀ ਨੂੰ ਪ੍ਰੇਰਨਾ ਕੀਤੀ ਕਿ ਤੁਸੀਂ ਹੁਣ ਇਖਵਾਕ ਰਾਜੇ ਕੋਲ ਜਾਓ, ਉਹਨੂੰ ਜਾ ਕੇ ਪ੍ਰੇਰੋ ਕਿ ਉਹ ਆ ਕੇ ਇਸ ਰਾਜੇ ਇਸ ਧੁੰਦ ਦਾਨਵ ਨਾਲ ਜੰਗ ਕਰੇ।
ਅੰਤਰ ਧਿਆਨ ਪਏ ਤਿਸ ਥਾਈ,
ਭਗਵਾਨ ਜੀ ਇਹ ਕਹਿ ਕੇ ਅੰਤਰ ਧਿਆਨ ਹੋ ਗਏ।
ਰਿਖੀ ਉਤੰਕ ਨੇ ਸਭ ਵਿਦ ਜਾਣੀ,
ਰਿਸ਼ੀ ਨੇ ਸਾਰੀ ਵਿਧੀ ਸਮਝ ਲਈ।
ਜਿਸ ਪ੍ਰਕਾਰ ਸ਼੍ਰੀ ਬਿਸ਼ਨ ਬਖਾਨੀ,
ਜਿਵੇਂ ਭਗਵਾਨ ਨੇ ਗੱਲ ਕਹੀ ਸੀ ਉਹ ਸਾਰੀ ਗੱਲ ਸਮਝਦਿਆਂ ਦੇਰੀ ਨਹੀਂ ਲੱਗੀ।
ਤਪ ਫਲ ਲਬਦ ਕਿਰਤਾਰਥ ਹੋਆ,
ਉਸੇ ਵਕਤ ਆਪਣੇ ਤਪ ਦਾ ਬਲ ਪ੍ਰਾਪਤ ਕਰਕੇ
ਲੋਚਨ ਗੋਚਰ ਸ਼੍ਰੀ ਪ੍ਰਭ ਜੋਆ,
ਭਗਵਾਨ ਦੇ ਦਰਸ਼ਨ ਕਰ ਲਏ ਉਹ ਤੰਗ ਰਿਸ਼ੀ ਨੇ।
ਹਰਖਤ ਕਰਤ ਪਇਓ ਪ੍ਰਸਤਾਨਾ,
ਬੜਾ ਖੁਸ਼ ਹੋਇਆ ਭਗਵਾਨ ਦੇ ਦਰਸ਼ਨ ਕਰਕੇ ਤੇ ਚੱਲ ਪਿਆ।
ਨਗਰ ਅਯੁੱਧਿਆ ਕੋ ਸਮੋਹਾਨਾ,
ਜਿਹੜਾ ਰਾਜਾ ਇਖਵਾਕ ਸੀ ਉਹ ਅਯੁੱਧਿਆ ਨਗਰ ਵਿਚ ਰਾਜ ਕਰਦਾ ਸੀ, ਅਯੁੱਧਿਆ ਜਿਹੜੀ ਰਾਮ ਜੀ ਦੀ ਨਗਰੀ ਹੈ ਉੱਥੇ ਉਹ ਰਾਜ ਕਰਦਾ ਸੀ ਰਾਜਾ ਇਖਵਾਕ। ਤੰਗ ਰਿਸ਼ੀ ਚੱਲ ਕੇ ਰਾਜੇ ਨੂੰ ਮਿਲਣ ਵਾਸਤੇ ਅਯੁੱਧਿਆ ਵਿਚ ਪਹੁੰਚਿਆ।
ਧਰਮ ਆਤਮਾ ਮੁਨੀ ਪ੍ਰਤਾਪੀ,
ਇਹ ਮੁਨੀ ਬੜਾ ਪ੍ਰਤਾਪੀ ਤੇ ਧਰਮ ਆਤਮਾ ਹੈ।
ਜਿਨ ਰਖੀ ਤਬੋ ਤਪ ਤੇ ਤਾਪੀ,
ਜਿਨ੍ਹਾਂ ਬੜੀਆਂ ਇੰਦਰੀਆਂ ਆਪਣੀਆਂ ਤਪੱਸਿਆ ਨਾਲ ਜਿੱਤੀਆਂ ਹੋਈਆਂ ਨੇ।
ਹਤਨ ਲਾਲਸਾ ਦੈਂਤ ਬੜੇ,
ਇਹਦੇ ਮਨ ਵਿਚ ਦਾਨਵ ਨੂੰ ਮਾਰਨ ਦੀ ਲਾਲਸਾ, ਤੰਗ ਰਿਸ਼ੀ ਦੇ ਮਨ ਚ ਭਾਵਨਾ ਹੈ ਕਿ ਦਾਨਵ ਧੁੰਦ ਮਰ ਜਾਏ।
ਤੈ ਮ੍ਰਿਤ ਪ੍ਰਾਪਤ ਕੀ ਬਿਦਹੇਰੀ,
ਉਹਦੀ ਮੌਤ ਦਾ ਕਾਰਨ ਬਣਨਾ ਚਾਹੁੰਦਾ ਤੇ ਉਹ ਕਾਰਨ ਭਗਵਾਨ ਨੇ ਦੱਸ ਦਿੱਤਾ ਕਿ ਰਾਜੇ ਖਵਾਕ ਨੂੰ ਜਾ ਕੇ ਪ੍ਰੇਰੋ, ਆਵੇਗਾ ਲੜਨ ਲਈ, ਜਦੋਂ ਆਵੇਗਾ ਉਹਦੇ ਸਰੀਰ ਵਿਚ ਮੈਂ ਪ੍ਰਵੇਸ਼ ਕਰਕੇ ਇਸ ਧੁੰਦ ਰਿਸ਼ੀ ਨੂੰ ਧੁੰਦ ਦਾਨਵ ਨੂੰ ਮਾਰਾਂਗਾ। ਤੋ ਇਸ ਪ੍ਰਕਾਰ ਉਤੰਗ ਰਿਸ਼ੀ ਦਾ ਮਹਾਰਾਜ ਜੀ ਇਹ ਕਥਾ ਤਾਂ ਸੁਣਾ ਰਹੇ ਨੇ ਕਿ ਕਿਵੇਂ ਉਤੰਗ ਰਿਸ਼ੀ ਦੇ ਪ੍ਰੇਰੇ ਹੋਏ ਭਗਵਾਨ ਨੇ ਆਪ ਪ੍ਰਗਟ ਹੋ ਕੇ ਦਾਨਵ ਨੂੰ ਮਾਰਿਆ। ਪਰਮਾਤਮਾ ਆਪਣੇ ਭਗਤਾਂ ਦੇ ਅਧੀਨ ਹੈ, ਉਹ ਆਪਣੇ ਭਗਤਾਂ ਦੇ ਕਹੇ ਲੱਗ ਕੇ ਪ੍ਰੇਰਣਾ ਦੇ ਸਦਕਾ ਉਹੀ ਕੰਮ ਕਰਦਾ ਜੋ ਉਹਦੇ ਭਗਤ ਕਹਿੰਦੇ ਨੇ। ਇਹ ਵਚਨ ਗੁਰੂ ਹਰਿ ਰਾਏ ਸਾਹਿਬ ਜੀ ਸੁਣਾ ਰਹੇ ਨੇ, ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।